ਵਾਹਿਗੁਰੂ ਸਾਹਿਬ ਜੀਓ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪੁਰਮਾਨ ਉਹ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲੋਕ ਪਰਲੋਕ ਦੇ ਰਕਸ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅੱਜ ਦਾ ਜੋ ਲੜੀਵਾਰ ਪ੍ਰਸੰਗ ਹੈ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਬਚਨ ਆਪ ਜੀ ਨੇ ਸਰਵਣ ਕੀਤੇ। ਇਹਨਾਂ ਪੌੜੀਆਂ ਵਿੱਚ ਸਤਿਗੁਰਾਂ ਨੇ ਯੋਗ ਮਤ ਵਿੱਚ ਵਿਚਰਨ ਵਾਲੇ ਬਹੁਤ ਸਾਰੇ ਫਿਰਕੇ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਚਿੰਨ੍ਹ ਹਨ, ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਹੱਥ ਵਿੱਚ ਲੋਟਾ ਮੰਗਣ ਵਾਲਾ ਇੱਕ ਡੰਡਾ, ਆਪਣੇ ਮੋਢੇ 'ਤੇ ਇੱਕ ਬਗਲੀ ਪਾ ਕੇ ਰੱਖਣੀ, ਭਗਵਾਂ ਭੇਸ ਗੋਦੜੀ ਪਾਉਣੀ, ਸਮਾਧੀਆਂ ਲਾਉਣੀਆਂ, ਰਿੱਧੀਆਂ ਸਿੱਧੀਆਂ ਇਕੱਠੀਆਂ ਕਰਨੀਆਂ, ਇਹ ਜਿਹੜੇ ਫਿਰਕੇ ਹਨ ਇਹਨਾਂ ਵਿੱਚੋਂ ਆਪੋ ਆਪਣੇ ਦੇਵਤਿਆਂ ਦੀ ਉਹ ਪੂਜਾ ਕਰਦੇ ਨੇ। ਖਾਸ ਤੌਰ 'ਤੇ ਜਿਹੜੇ ਯੋਗ ਮਤ ਵਾਲੇ ਨੇ ਉਹ ਸ਼ਿਵ ਜੀ ਦੇ ਉਪਾਸ਼ਕ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਯੋਜਨ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਉਹਨਾਂ ਦਾ ਮਨੋਰਥ ਸਿਰਫ ਇੱਕੋ ਸੀ ਅਤੇ ਹੁਣ ਹੈ ਕਿ ਇਹ ਜਿਹੜਾ ਸਾਰੀ ਕਾਇਨਾਤ ਹੈ ਅਨੇਕਤਾ ਵਿੱਚ ਵੰਡੀ ਹੋਈ ਹੈ। ਕਈ ਦੇਵਤੇ, ਦੇਵੀਆਂ, ਤੀਰਥ, ਮੰਦਰ, ਮਸਜਿਦ, ਕੋਈ ਕਿਸੇ ਨੂੰ ਪੂਜਦਾ ਹੈ। ਸਤਿਗੁਰਾਂ ਨੇ ਵੇਖਿਆ ਕਿ ਮਨੁੱਖ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਦੁਬਿਧਾ ਵਿੱਚ ਭਟਕ ਰਿਹਾ ਹੈ। ਤਾਂ ਉਹਨਾਂ ਨੇ ਉਪਰਾਲਾ ਕੀਤਾ ਕਿ ਇੱਕ ਨਾਲ ਜੁੜੇ, ਜਿੰਨਾ ਚਿਰ ਇੱਕ ਨਾਲ ਨਹੀਂ ਜੁੜਦਾ ਉਤਨਾ ਸਮਾਂ ਇਹਦੇ ਮਨ ਨੂੰ ਇਕਾਗਰਤਾ ਨਹੀਂ ਮਿਲਦੀ। ਕਿਉਂਕਿ ਜਦੋਂ ਵਾਰ ਵਾਰ ਮਨ ਇੱਕ ਥਾਂ ਤੋਂ ਦੂਜੀ ਥਾਂ 'ਤੇ, ਦੂਸਰੀ ਤੋਂ ਤੀਸਰੀ ਥਾਂ 'ਤੇ ਜਾਏਗਾ, ਉਹਦਾ ਟਿਕਾਵ ਹੋਣਾ ਬੜਾ ਮੁਸ਼ਕਲ ਹੈ। ਤਾਂ ਇਸ ਹਾਲਤ ਦੇ ਅੰਦਰ ਸਤਿਗੁਰਾਂ ਨੇ ਸਾਡੇ ਮਨ ਨੂੰ ਇਕਾਗਰ ਕਰਨ ਵਾਸਤੇ, ਸਥਿਰ ਕਰਨ ਵਾਸਤੇ ਇੱਕ ਨਾਲ ਜੋੜਿਆ। ਉਸ ਵੇਲੇ ਤਿੰਨ ਦੇਵਤਿਆਂ ਦੀ ਗੱਲ ਚੱਲਦੀ ਸੀ। ਸਤਿਗੁਰਾਂ ਨੇ ਬਚਨ ਕੀਤਾ, ਠੀਕ ਹੈ, ਦੇਵਤਿਆਂ ਨੂੰ ਪੂਜਣ ਵਾਲੇ ਦੇਵਤੇ ਪੂਜ ਰਹੇ ਨੇ, ਪਰ ਉਹਨਾਂ ਨੂੰ ਸਮਝਾਉਣ ਦਾ ਇੱਕ ਤਰੀਕਾ ਵਰਤਿਆ ਸਤਿਗੁਰਾਂ ਨੇ। ਕਹਿਣ ਲੱਗੇ, ਵੇਖੋ ਇਹ ਜਿਹੜੇ ਤਿੰਨ ਦੇਵਤੇ ਨੇ, ਇਹਨਾਂ ਨੂੰ ਪੈਦਾ ਕਿਸਨੇ ਕੀਤਾ ਹੈ, ਬਣਾਇਆ ਕਿਸਨੇ ਹੈ, ਬਣਾਉਣ ਵਾਲਾ ਵੱਡਾ ਹੈ ਕਿ ਜੋ ਬਣਾਏ ਗਏ ਨੇ ਉਹ ਵੱਡੇ ਨੇ, ਫਿਰ ਇਹ ਪੈਦਾ ਕਿਵੇਂ ਹੋਏ। ਸਤਿਗੁਰਾਂ ਨੇ ਹਰ ਇੱਕ ਖਿਆਲ ਆਪਣੀ ਅੱਖ ਨਾਲ ਵੇਖ ਕੇ ਕਿਹਾ। ਕਈ ਤਰ੍ਹਾਂ ਦੇ ਵਿਚਾਰ ਸਨ, ਕਿਤੇ ਕਿਹਾ ਕਿ ਇੱਕ ਦੇਵਤੇ ਦੀ ਮੈਲ ਨਾਲ ਦੂਸਰਾ ਬਣ ਗਿਆ, ਕਿਸੇ ਨੇ ਕਿਹਾ ਵੀ ਕੁਝ ਦਬ ਨਾਲ ਬਣ ਗਿਆ, ਕਿਸੇ ਨੂੰ ਘਾਹ ਨਾਲ ਬਣਾ ਦਿੱਤਾ ਗਿਆ। ਪਰ ਸਤਿਗੁਰਾਂ ਨੇ ਆਪਣੀ ਖੋਜ ਕੀਤੀ ਤੇ ਕਹਿਣ ਲੱਗੇ, ਨਹੀਂ, ਅਸਲ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਨਾਮ ਪੈਦਾ ਕੀਤਾ ਤੇ ਨਾਮ ਦੇ ਵਿੱਚੋਂ ਪ੍ਰਕਿਰਤੀ ਬਣਾਈ, ਮਾਇਆ ਬਣਾਈ। ਇਹ ਦੋ ਚੀਜ਼ਾਂ ਪਹਿਲਾਂ ਬਣਾਈਆਂ ਦੁਨੀਆਂ ਨੂੰ ਸਾਜਣ ਵਾਸਤੇ। ਉਸ ਨੂੰ ਆਪਾਂ ਪ੍ਰਕਿਰਤੀ ਵੀ ਕਹਿ ਸਕਦੇ ਹਾਂ, ਮਾਇਆ ਵੀ ਕਹਿ ਸਕਦੇ ਹਾਂ, ਕੁਦਰਤ ਵੀ ਕਹਿ ਸਕਦੇ ਹਾਂ। ਇਹ ਦੋ ਚੀਜ਼ਾਂ ਆ ਜਿੰਨੇ ਵੀ ਆਕਾਰ ਬਣੇ ਨੇ, 84 ਲੱਖ ਜੂਨ ਬਣੀ ਹੈ, ਜੋ ਵੀ ਇੱਥੇ ਦਿਸ ਰਿਹਾ ਉਹ ਸਾਰਾ ਕੁਝ ਬਾਅਦ ਵਿੱਚ ਬਣਿਆ। ਪਹਿਲਾਂ ਦੋ ਚੀਜ਼ਾਂ ਅਕਾਲ ਪੁਰਖ ਨੇ ਪੈਦਾ ਕੀਤੀਆਂ, ਆਪਣੇ ਵਿੱਚੋਂ ਬਣਾਇਆ, ਸ਼ਬਦ ਕੀਤਾ ਪਸਾਓ, ਏਕੋ ਕਵਾਓ, ਇੱਕੋ ਬਣਾਇਆ। ਪਹਿਲਾਂ ਨਾਮ ਆਪਣਾ, ਪਹਿਲਾਂ ਆਪਣੇ ਨਾਮ ਦੀ ਸਿਰਜਣਾ ਕੀਤੀ, ਉਹਨੂੰ ਸਾਜਿਆ, ਸ਼ਬਦ ਨੂੰ ਸਾਜਿਆ ਸਭ ਤੋਂ ਪਹਿਲਾਂ। ਔਰ ਇਸ ਕਰਕੇ ਸਤਿਗੁਰਾਂ ਨੇ ਵਾਰ ਵਾਰ ਕਿਹਾ ਕਿ ਸ਼ਬਦ ਸਭ ਤੋਂ ਆਦਿ ਵਿੱਚ ਹੋਇਆ, ਸਭ ਤੋਂ ਪਹਿਲਾਂ ਉਹਨੇ ਜਨਮ ਲਿਆ। ਸਭ ਤੋਂ ਪਰਮਾਤਮਾ ਤੋਂ ਬਾਅਦ ਜਿਹੜੀ ਦੂਜੀ ਚੀਜ਼ ਹੈ ਦੁਨੀਆਂ ਵਿੱਚ, ਉਹ ਕੇਵਲ ਨਾਮ ਹੈ, ਸ਼ਬਦ ਹੈ। ਤਾਂ ਕਹਿੰਦੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਨਾਮ ਦੀ ਰਚਨਾ ਕੀਤੀ, ਸ਼ਬਦ ਨੂੰ ਬਣਾਇਆ। ਇਹਦਾ ਸਰੂਪ ਕੀ ਹੈ? ਇਸ ਸਰੂਪ ਨੂੰ ਜਾਣਨ ਵਾਸਤੇ ਸਾਨੂੰ ਗੁਰੂ ਦੇ ਦੱਸੇ ਹੋਏ ਨਾਮ ਨੂੰ ਜਪਣਾ ਪਏਗਾ। ਉਹ ਨਾਮ ਕਿਵੇਂ ਦਾ ਜਿਹੜਾ ਸਭ ਤੋਂ ਪਹਿਲਾਂ ਬਣਾਇਆ ਗਿਆ ਸੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਨਾਮ ਕੇ ਧਾਰੇ ਸਗਲੇ ਜੰਤ। ਆ ਜਿੰਨੇ ਜੰਤ ਧਰਤੀ 'ਤੇ ਤੁਰ ਰਹੇ ਨੇ, ਇਕੱਲੇ ਆਦਮੀ ਨਹੀਂ, ਪਸ਼ੂ ਪੰਛੀ ਆਕਾਸ਼ ਵਿੱਚ ਉੱਡਦੇ ਨੇ, ਕਿੰਨਾ ਕੁਝ ਚੱਲ ਰਿਹਾ, ਬ੍ਰਹਿਮੰਡ ਬਣਿਆ ਹੋਇਆ, ਤਾਰੇ ਸਿਆਰੇ ਗ੍ਰਹਿ, ਬੜਾ ਕੁਝ ਚੱਲਦਾ। ਸਤਿਗੁਰਾਂ ਨੇ ਕਿਹਾ ਨਾ ਸਾਰਿਆਂ ਨੂੰ ਨਾਮ ਚਲਾ ਰਿਹਾ ਹੈ। ਉਹ ਨਾਮ ਕਿਹੜਾ ਹੈ? ਉਸ ਨਾਮ ਨੂੰ ਸਿੱਧਾ ਕੋਈ ਨਹੀਂ ਜਾਣ ਸਕਦਾ। ਉਹਨੂੰ ਕਿਹਾ ਗੁਰੂ ਸਾਹਿਬ ਨੇ ਬਾਣੀ ਵਿੱਚ ਕਿ ਸਤ ਨਾਮ ਤੇਰਾ ਪਰਾ ਪੁਰਬਲਾ। ਸਤ ਨਾਮ ਦਾ ਮਤਲਬ ਕਾਇਮ ਰਹਿਣ ਵਾਲਾ। ਉਸ ਨਾਮ ਨੂੰ ਸਮਝਣ ਵਾਸਤੇ ਇਹ ਗੁਰੂ ਕਾ ਨਾਮ ਜਿਹੜੀ ਗੁਰਬਾਣੀ ਹੈ, ਗੁਰਬਾਣੀ ਨਾਲ ਜਦੋਂ ਆਦਮੀ ਜੁੜੇਗਾ, ਬਾਣੀ ਨੂੰ ਪੜ੍ਹੇਗਾ, ਜਪੇਗਾ, ਸਮਝੇਗਾ ਤੇ ਜੀਵਨ ਵਿੱਚ ਕਮਾਏਗਾ, ਫਿਰ ਗੁਰੂ ਕੋਲੋਂ ਸ਼ਬਦ ਦੀ ਦਾਤ ਮੰਗੇਗਾ, ਨਾਮ ਦੀ ਦਾਤ ਮੰਗੇਗਾ। ਜਦੋਂ ਇਹ ਸਭ ਕੁਝ ਕਰੇਗਾ ਤੇ ਜਪਦਿਆਂ ਕਰਦਿਆਂ ਕਮਾਉਂਦਿਆਂ ਹੰਡਾਉਂਦਿਆਂ ਜੀਵਨ ਦੇ ਅੰਦਰ ਇੱਕ ਦਿਨ ਉਸ ਨਾਮ ਤੱਕ ਚਲਾ ਜਾਏਗਾ ਜਿਹਨੂੰ ਜਪਜੀ ਸਾਹਿਬ ਵਿੱਚ ਕਿਹਾ ਗਿਆ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਉਹ ਨਾਮ ਵੱਖਰਾ ਹੈ, ਉੱਥੋਂ ਤੱਕ ਪ੍ਰਯੋਜਨ ਹੈ ਸਿੱਖ ਦਾ ਜਾਣਾ ਉਸ ਨਾਮ ਨੂੰ ਲੱਭਣਾ। ਆਹ ਜਿਹੜਾ ਅਸੀਂ ਬੋਲਦੇ ਹਾਂ ਇਹਨੂੰ ਮੁਬਾਰਕ ਹੈ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਠੀਕ ਹੈ, ਜਪਣਾ ਚੰਗਾ, ਜਪ ਜਪ ਕੇ ਬੰਦਾ ਉਸ ਅਜਾਪ ਤੱਕ ਜਾ ਸਕਦਾ ਜਿਹਨੂੰ ਜਪਿਆ ਨਹੀਂ ਜਾ ਸਕਦਾ, ਪਰ ਕੁਦਰਤੀ ਤੌਰ 'ਤੇ ਬੰਦੇ ਦਾ ਇੱਕ ਸੁਭਾਵ ਹੈ, ਉਹ ਜਿਹੜੀ ਚੀਜ਼ ਨੂੰ ਫੜਦਾ ਉੱਥੇ ਰੁਕ ਜਾਂਦਾ ਹੈ। ਗੁਰੂ ਸਾਹਿਬ ਨੇ ਸਾਨੂੰ ਵਾਰ ਵਾਰ ਤਾਂ ਹੀ ਕਿਹਾ ਬਾਣੀ ਦੇ ਅੰਦਰ, ਕਹਿੰਦੇ ਇੱਕ ਸ਼ਬਦ ਹੈ, ਇੱਕ ਅੱਖਰ ਹੈ ਅਤੇ ਇੱਕ ਨਾਮ ਹੈ, ਤਿੰਨ ਚੀਜ਼ਾਂ ਕਹੀਆਂ, ਭਾਵੇਂ ਇੱਕੋ ਚੀਜ਼ ਦੇ ਤਿੰਨੇ ਨਾਮ ਨੇ। ਜਿਵੇਂ ਮੈਂ ਉਦਾਹਰਣ ਦਿਆਂ, ਇੱਕ ਸੂਰਜ ਹੈ, ਇੱਕ ਸੂਰਜ ਦੀਆਂ ਕਿਰਨਾਂ ਨੇ, ਇੱਕ ਧੁੱਪ ਹੈ, ਉਹ ਇਕੱਠੇ ਵੀ ਨੇ ਅਤੇ ਵੱਖਰੇ ਵੀ ਨੇ। ਸੂਰਜ ਸਾਡੇ ਕੰਮ ਨਹੀਂ ਆਉਂਦਾ ਸਿੱਧਾ, ਕਿਰਨਾਂ ਜਿਹੜੀਆਂ ਨੇ ਉਹ ਚੀਜ਼ ਜਿਹੜੀ ਸੂਰਜ ਤੋਂ ਲੈ ਕੇ ਇੱਥੋਂ ਤੱਕ ਤਪਸ਼ ਨੂੰ ਲੈ ਕੇ ਆਉਂਦੀਆਂ ਨੇ, ਅਤੇ ਜਿਹੜੀ ਰੋਸ਼ਨੀ ਧੁੱਪ ਹੈ ਉਹ ਸਾਡੇ ਕੰਮ ਆ ਸਕਦੀ ਹੈ। ਤਾਂ ਇਹ ਤਿੰਨ ਚੀਜ਼ਾਂ ਨੇ, ਅੱਖਰ, ਸ਼ਬਦ ਅਤੇ ਨਾਉਂ, ਜਿਹਨੂੰ ਵਾਰ ਵਾਰ ਕਿਹਾ ਵੱਡਾ ਸਾਹਿਬ ਉੱਚਾ ਥਾਉਂ, ਉੱਚੇ ਉੱਪਰ ਉੱਚਾ ਨਾਉਂ, ਉਹ ਹੋਰ ਚੀਜ਼ ਹੈ। ਇਹਨਾਂ ਨੂੰ ਵੱਖਰੇ ਵੱਖਰੇ ਸਮਝਣਾ ਅਤ ਜ਼ਰੂਰੀ ਹੈ, ਨਹੀਂ ਤਾਂ ਜਪਣ ਵਾਲਾ ਧਾਰਮਿਕ ਬੰਦਾ ਜਿਹੜਾ ਬਹੁਤ ਜਪਦਾ ਉਹ ਵਿਕਾਸ ਨਹੀਂ ਕਰ ਸਕੇਗਾ, ਉਹਨਾਂ ਅੱਖਰਾਂ 'ਤੇ ਰੁਕਿਆ ਰਹੇਗਾ। ਤਾਂ ਜਿਹੜਾ ਸ਼ਬਦ ਹੈ ਨਾ, ਧਿਆਨ ਦਿਓ, ਜਿਨ੍ਹਾਂ ਨੇ ਅੱਗੇ ਜਾਣਾ ਹੈ, ਹੁਣ ਆਪੋ ਆਪਣੀ ਇਹ ਜਿਹੜੀ ਮੱਥੇ ਵਿੱਚ ਗੁਰੂ ਨੇ ਮਤ ਪਾਈ, ਇਹ ਜਿਵੇਂ ਜਿਵੇਂ ਦੀ ਹੋਵੇਗੀ ਉਵੇਂ ਦਾ ਕੰਮ ਕਰੇਗਾ। ਤਾਂ ਜਿਹੜਾ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਕਹਿਣ ਲੱਗੇ ਸ਼ਬਦ ਹੀ ਨਾਉਂ ਉਪਜੈ। ਜਦੋਂ ਇਹ ਦੋ ਚੀਜ਼ਾਂ ਵੱਖਰੀਆਂ ਕਹਿ ਦਿੱਤੀਆਂ ਨਾ, ਤਾਂ ਇੱਕ ਸਵਾਲ ਖੜਾ ਹੋ ਗਿਆ, ਇਹਦਾ ਮਤਲਬ ਸ਼ਬਦ ਹੀ ਨਾਉਂ ਉਚਰੈ ਉਪਜੈ, ਬਈ ਸ਼ਬਦ ਦੇ ਵਿੱਚੋਂ ਨਾਮ ਪੈਦਾ ਹੁੰਦਾ ਹੈ। ਇਹਦਾ ਭਾਵ ਇਹ ਹੋਇਆ ਵੀ ਸ਼ਬਦ ਇੱਕ ਚੀਜ਼ ਵੱਖਰੀ ਹੈ ਅਤੇ ਨਾਮ ਇੱਕ ਚੀਜ਼ ਵੱਖਰੀ ਹੈ। ਇਹਦੇ ਕੀ ਅਰਥ ਹੋ ਸਕਦੇ? ਵੈਸੇ ਤਾਂ ਸ਼ਬਦ ਹੀ ਨਾਮ ਹੈ ਜਿਹੜਾ ਅਸੀਂ ਬੋਲਦੇ ਹਾਂ। ਤਾਂ ਇਹਨੂੰ ਇਉਂ ਸਮਝਣ ਵਾਸਤੇ ਕਹੀਏ ਕਿ ਜਿਵੇਂ ਇੱਕ ਸੇਬ ਦਾ ਫਲ ਹੈ ਅਤੇ ਇੱਕ ਸੇਬ ਦਾ ਰਸ ਹੈ, ਰਸ ਸੇਬ ਦੇ ਅੰਦਰ ਹੈ, ਸੇਬ ਤੋਂ ਬਿਨਾਂ ਰਸ ਨਹੀਂ, ਉਸ ਸੇਬ ਦੇ ਭੋਗ ਨੇ, ਉਹਦੇ ਆਕਾਰ ਨੇ ਰਸ ਨੂੰ ਆਪਣੇ ਵਿੱਚ ਪਾਇਆ ਹੋਇਆ ਹੈ। ਜਦੋਂ ਕੋਈ ਉਸ ਸੇਬ ਨੂੰ ਖਾਂਦਾ ਹੈ, ਸੇਬ ਦਾ ਆਕਾਰ ਮਿਟ ਜਾਂਦਾ ਹੈ, ਰਸ ਜਿਹੜਾ ਉਹ ਬਚ ਜਾਂਦਾ, ਉਹਦੇ ਮੂੰਹ ਵਿੱਚ ਆ ਜਾਂਦਾ। ਜਿਹੜਾ ਸ਼ਬਦ ਹੈ, ਗੁਰਬਾਣੀ ਹੈ, ਜਦੋਂ ਇਹਨੂੰ ਕੋਈ ਜਪਦਾ ਹੈ ਅਤੇ ਚੱਖਦਾ ਹੈ, ਕਈ ਥਾਵਾਂ 'ਤੇ ਸ਼ਬਦ ਆਏਗਾ ਜਿਹਦੇ ਵਿੱਚ ਸਤਿਗੁਰੂ ਬਚਨ ਕਹਿੰਦੇ ਨੇ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਬੜੀ ਮਿੱਠੀ ਹੈ ਬਾਣੀ, ਪਰ ਕਿਸੇ ਵਿਰਲੇ ਨੇ ਇਹਨੂੰ ਚੱਖ ਡਿੱਠੀ, ਇਹਨੂੰ ਚੱਖਿਆ ਕਿਸੇ ਵਿਰਲੇ ਨਹੀਂ ਹੈ, ਸਾਬਤ ਤਾਂ ਬੜੇ ਲੰਘਾ ਗਏ। ਜਿਵੇਂ ਹਕੀਮ ਲੋਕ ਕਹਿੰਦੇ ਨੇ ਚਬਾ ਕੇ ਭੋਜਨ ਖਾਣਾ ਚਾਹੀਦਾ, ਨਹੀਂ ਤੇ ਤੱਤ ਨਹੀਂ ਬਣਦੇ। ਤਾਂ ਜਿਹੜਾ ਧਰਮ ਦਾ ਉਪਦੇਸ਼ ਹੈ ਉਹਨੂੰ ਵੀ ਚੱਖਣਾ ਚਾਹੀਦਾ, ਉਹਨੂੰ ਇਕੱਲਾ ਅੰਦਰ ਨਹੀਂ ਲੰਘਾ ਜਾਣਾ ਚਾਹੀਦਾ ਖਾਲੀ, ਫਿਰ ਉਹਦੇ ਜੀਵਨ ਵਿੱਚ ਕੋਈ ਉਹਦੀ ਤਾਕਤ ਨਹੀਂ ਬਣਦੀ। ਤਾਂ ਸਾਹਿਬ ਨੇ ਬਚਨ ਕੀਤੇ ਕਿ ਬਾਣੀ ਨੂੰ ਪੀਣਾ ਹੈ ਅਤੇ ਚੱਖਣਾ ਹੈ ਅਤੇ ਖਾਣਾ ਹੈ, ਇਹ ਸਾਰੇ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਦੇ ਵਿੱਚ ਸ਼ਬਦ ਸਾਫ਼ ਤੌਰ 'ਤੇ ਕਹੇ ਗਏ ਨੇ, ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਜਿਹਨੇ ਪੀ ਲਿਆ ਗੁਰਬਾਣੀ ਨੂੰ, ਜਪਿਆ ਨਹੀਂ ਇਕੱਲਾ, ਜਪਣ ਦੇ ਤੇ ਬੜੇ ਤਰੀਕੇ ਨੇ ਨਾ, ਬੜੇ ਤੁਹਾਨੂੰ ਦੱਸਣ ਵਾਲੇ ਮਿਲ ਜਾਣਗੇ, ਇਸ ਤਰ੍ਹਾਂ ਜਪ ਲਓ, ਇਸ ਤਰ੍ਹਾਂ ਕਰ ਲਓ, ਅੱਗੇ ਪਿੱਛੇ ਕਰਕੇ ਸਭ ਹੈ, ਪਰ ਕਦੀ ਕਿਸੇ ਨੇ ਇਹਨੂੰ ਪੀਤਾ ਵੀ ਹੈ? ਤਾਂ ਸਾਹਿਬ ਨੇ ਬਚਨ ਕੀਤੇ ਪੀਣਾ ਹੈ ਇਸ ਨੂੰ, ਅਤੇ ਪੀਣਾ ਹੈ ਇਹਨੂੰ ਧਿਆਨ ਦੁਆਰਾ, ਮਨ ਦੁਆਰਾ, ਪ੍ਰੇਮ ਦੁਆਰਾ, ਇਹਨੂੰ ਜਪਣਾ ਅਤੇ ਇਹਨੂੰ ਫਿਰ ਪੀਣਾ, ਇਸ ਕਰਕੇ ਸ਼ਬਦੇ ਹੀ ਨਾ ਉਪਜੈ। ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਸਤਿਗੁਰੂ ਨੇ ਬਚਨ ਕੀਤੇ ਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਅਦ੍ਰਿਸ਼ਟ ਨਾਮ ਰਚਿਆ ਸੀ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ। ਕਿਸ ਨੂੰ ਨਮਸਕਾਰ ਕੀਤੀ? ਸਗਲ ਪ੍ਰਜਾ ਜਿਨ ਆਪ ਸਵਾਰੀ, ਜਿਹਨੇ ਸਾਰੀ ਪ੍ਰਜਾ ਉਹਦੇ ਵਿੱਚੋਂ ਬਣਾਈ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ, ਨਮਸਕਾਰ ਤਿਸ ਹੀ ਕੋ ਹਮਾਰੀ, ਉਸ ਸ਼ਬਦ ਨੂੰ ਨਮਸਕਾਰ ਕਰਨੀ ਹੈ। ਤੇ ਸਾਹਿਬ ਨੇ ਬਚਨ ਕੀਤੇ, ਸਭ ਤੋਂ ਪਹਿਲਾਂ ਉਹਨੇ ਇੱਕ ਹਿੱਸਾ ਬਣਾਇਆ ਨਾਮ, ਫਿਰ ਨਾਮ ਦੇ ਵਿੱਚੋਂ ਉਹਨੇ ਇੱਕ ਮਾਈ ਬਣਾਈ ਜਿਹਨੂੰ ਕੁਦਰਤ ਕਿਹਾ, ਜਿਹਨੂੰ ਅੱਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਏਕਾ ਮਾਈ, ਉਹ ਇੱਕੋ ਹੀ ਹੈ। ਫਿਰ ਉਹਨੇ ਇੱਕ ਮਾਈ ਬਣਾਈ, ਇੱਕ ਕੁਦਰਤ ਬਣਾਈ, ਪ੍ਰਕਿਰਤੀ ਬਣਾਈ, ਉਹਦਾ ਕੋਈ ਇਕੱਲਾ ਸਰੂਪ ਨਹੀਂ ਕਿ ਤੁਸੀਂ ਮਾਇਆ ਦਾ ਇੱਕ ਰੂਪ। ਵੈਸੇ ਮਿਥਿਆ ਗਿਆ, ਲਛਮੀ ਹੈ, ਲਛਮੀ ਦੀ ਪੂਜਾ ਕਿੰਨੀ ਹੁੰਦੀ ਹੈ। ਲੋਕ ਦੀਵਾਲੀ ਵਾਲੇ ਦਿਨ ਦਰਵਾਜ਼ਾ ਖੁੱਲ੍ਹਾ ਰੱਖਦੇ, ਕਹਿੰਦੇ ਲਛਮੀ ਆਏਗੀ, ਉਹ ਤਾਂ ਉੱਥੇ ਹੀ ਹੈ ਅੰਦਰ ਹੀ ਪਹਿਲਾਂ ਹੀ। ਮਾਇਆ ਦਾ ਰੂਪ ਇੱਕ ਮਿਥਿਆ ਗਿਆ ਇੱਥੇ ਕਿ ਉਹਨੇ ਲਾਲ ਕੱਪੜੇ ਪਾਏ ਨੇ, ਗਹਿਣੇ ਪਾਏ ਨੇ, ਸੋਨਾ ਪਾਇਆ ਹੈ, ਹਾਰ ਸ਼ਿੰਗਾਰ ਕੀਤਾ, ਇਹ ਮਾਇਆ ਦਾ ਸਰੂਪ ਗਿਣਿਆ ਗਿਆ। ਪਰ ਇੱਥੇ ਜਿਹੜੀ ਏਕਾ ਮਾਈ ਦਾ ਅਰਥ ਕੀ ਹੈ, ਉਹਦੇ ਕਈ ਰੂਪ ਨੇ, ਉਹਦਾ ਇੱਕ ਨਹੀਂ ਰੂਪ। ਕਬੀਰ ਸਾਹਿਬ ਬਚਨ ਕਹਿੰਦੇ ਨੇ ਕਿ ਜਦੋਂ ਮੈਂ ਮਾਇਆ ਨੂੰ ਜਾਣਿਆ ਨਾ, ਇਸ ਇੱਕ ਮਾਈ ਨੂੰ ਸਮਝਿਆ, ਬਈ ਪਹਿਲਾਂ ਤਾਂ ਮਾਇਆ ਨੂੰ ਰੁਪਈਏ ਸਮਝਦੇ ਰਹੇ, ਜਦੋਂ ਕਹਿੰਦੇ ਮੈਂ ਨਾਮ ਦੁਆਰਾ ਇਸ ਮਾਇਆ ਨੂੰ ਵੇਖਣਾ ਸ਼ੁਰੂ ਕੀਤਾ ਤਾਂ ਕਹਿੰਦੇ ਇਹਦੇ ਰੂਪ ਹੀ ਬੜੇ ਸਨ, ਵੱਖਰੇ ਵੱਖਰੇ ਇਹਦੇ ਨੈਣ ਨਕਸ਼, ਵੱਖਰੇ ਵੱਖਰੇ ਇਹਦੇ ਕੱਪੜੇ ਵਸਤਰ, ਇਹਦਾ ਵੇਸ਼ ਬੜਾ ਅਜੀਬ ਸੀ। ਮੈਂ ਇੱਕ ਵੇਸ਼ ਵਿੱਚ ਇਹਨੂੰ ਪਹਿਚਾਣਿਆ, ਜਦੋਂ ਮੈਂ ਪਹਿਚਾਣ ਲਿਆ ਉਹ ਚਲੀ ਗਈ ਮਾਇਆ। ਕਹਿੰਦੇ ਥੋੜ੍ਹੇ ਚਿਰ ਬਾਅਦ ਦੂਸਰੇ ਵਸਤਰ ਪਾ ਕੇ ਆ ਗਈ, ਫਿਰ ਉਹਨੂੰ ਪਹਿਚਾਣਿਆ, ਫਿਰ ਹੋਰ ਕਈ ਰੂਪ ਨੇ ਦੇ। ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਮਾਇਆ ਦੇ ਬੜੇ ਰੂਪ ਨੇ, ਇਹਦੀ ਇੱਕ ਲਹਿਰ ਹੈ ਮਾਇਆ ਜਿਹੜੀ ਹੈ ਮਨ ਦੇ ਵਿੱਚ, ਸਰੀਰ ਦੇ ਅੰਦਰ ਵੀ, ਦੂਰ ਬਾਹਰ ਕੀ ਜਾਣਾ ਹੈ। ਆ ਜਿਹੜੇ ਪੰਜ ਵਿਕਾਰਾਂ ਦੀ ਗੱਲ ਚੱਲਦੀ ਹੈ, ਮਾਇਆ ਦੀ ਇੱਕ ਰੂਪ ਹੈ, ਅੰਦਰ ਖਿਆਲ ਉੱਠਿਆ, ਲੋਭ ਦੀ ਲਹਿਰ ਵੱਜੀ, ਮਾਇਆ ਦਾ ਪ੍ਰਭਾਵ ਹੈ। ਮਾਇਆ ਦੇ ਅੱਖਰੀ ਅਰਥ ਵੀ ਇਹ ਬਣਦੇ ਨੇ, ਮਾਈ ਦੇ ਅਰਥ। ਵੈਸੇ ਸ਼ਬਦ ਵਰਤਿਆ ਜਾਂਦਾ ਹੈ, ਮਾਈ ਸ਼ਬਦ ਅਕਸਰ ਬੀਬੀਆਂ ਵਾਸਤੇ ਵਰਤਿਆ ਜਾਂਦਾ ਮਾਇਆ। ਮਾਇਆ ਦੇ ਅੱਖਰੀ ਅਰਥ ਵੀ ਇਹ ਬਣਦੇ ਨੇ, ਮਾਇਆ ਦੇ ਵਿੱਚੋਂ ਇੱਕ ਡੰਡਾ ਕੱਢ ਦਿਓ ਤਾਂ ਉਹਦਾ ਸ਼ਬਦ ਬਣ ਜਾਂਦਾ ਹੈ ਮਾਇਆ। ਮਾਇਆ ਦਾ ਅਰਥ ਹੈ ਪ੍ਰਭਾਵਸ਼ਾਲੀ ਚੀਜ਼ ਜਿਹਦਾ ਅਸਰ ਪੈਂਦਾ ਦੂਸਰੇ ਤੇ, ਮਾਇਆ ਇਸ ਨੂੰ ਕਹਿੰਦੇ ਨੇ। ਤਾਂ ਉਹ ਜਿਹੜੀ ਵੀ ਚੀਜ਼, ਮਾਇਆ ਕੀ ਹੈ, ਕਿਸ ਨੂੰ ਮਾਇਆ ਕਹਿੰਦੇ ਨੇ, ਪਹਿਲਾਂ ਇਹਨੂੰ ਸਮਝਣਾ ਚਾਹੀਦਾ, ਫਿਰ ਅਸੀਂ ਪਤਾ ਲੱਗੇਗਾ ਵੀ ਮਾਇਆ ਤੋਂ ਕਿੰਨੇ ਕੁ ਸੁਚੇਤ ਆ। ਪਹਿਲਾਂ ਮਾਇਆ ਦੇ ਸਰੂਪ ਨੂੰ ਜਾਣ ਲੈਣਾ ਚਾਹੀਦਾ। ਮਾਇਆ ਉਸ ਨੂੰ ਕਹਿੰਦੇ ਨੇ ਜਿਸ ਚੀਜ਼ ਦਾ ਸਾਡੇ ਉੱਤੇ ਬਹੁਤਾ ਅਸਰ ਪੈ ਜਾਏ। ਸਮਝ ਲੈਣਾ, ਹੁਣ ਸਾਹਮਣੇ ਮਾਇਆ ਜਾ ਰਹੀ ਹੈ, ਜਿਹਦਾ ਇੰਨਾ ਪ੍ਰਭਾਵ ਪੈ ਜਾਏ ਕਿ ਬੰਦਾ ਵਿਆਕੁਲ ਹੋ ਜਾਏ, ਉਹਨੂੰ ਕਹਿੰਦੇ ਨੇ ਮਾਇਆ। ਕੋਈ ਵੀ ਚੀਜ਼ ਹੋ ਸਕਦੀ। ਹੁਣ ਇੱਥੇ ਆਏ ਹਾਂ, ਸਾਹਮਣੇ ਕਿਸੇ ਦਾ ਕੱਪੜਾ ਵੇਖਿਆ, ਵਸਤਰ, ਉਹ ਮਨ ਤੇ ਇੰਨਾ ਪ੍ਰਭਾਵ ਕਰ ਗਿਆ ਵੀ ਕਥਾ ਸੁਣਨੀ ਭੁੱਲ ਗਈ, ਗੁਰਦੁਆਰਾ ਵੀ ਭੁੱਲ ਗਿਆ, ਗੁਰੂ ਗ੍ਰੰਥ ਸਾਹਿਬ ਵੀ ਭੁੱਲ ਗਏ, ਸਭ ਕੁਝ ਅੰਦਰੋਂ ਚਲਾ ਗਿਆ। ਤਾਂ ਕੀ ਉਸ ਨੂੰ ਕਹੋਗੇ? ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹ ਲਓ, ਹਜ਼ੂਰ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ। ਜਿਹੜੀ ਵੀ ਚੀਜ਼ ਨਾਲ ਰੱਬ ਭੁੱਲ ਜਾਏ, ਉਹ ਭਾਵੇਂ ਕੁਝ ਵੀ ਹੋਵੇ, ਭਾਵੇਂ ਕੁਝ ਵੀ ਹੋਵੇ, ਭਾਵੇਂ ਕੋਈ ਧਾਰਮਿਕ ਸਥਾਨ ਹੀ ਕਿਉਂ ਨਾ ਹੋਵੇ, ਉਹ ਵੀ ਮਾਇਆ ਹੈ। ਕੋਈ ਤੀਰਥ ਵੀ ਕਿਉਂ ਨਾ ਹੋਵੇ, ਕੋਈ ਕੀਰਤਨ ਵੀ ਕਿਉਂ ਨਾ ਹੋਵੇ, ਕੋਈ ਪਾਠ ਵੀ ਕਿਉਂ ਨਾ ਹੋਵੇ, ਮਾਇਆ ਹੀ ਸਾਰਾ ਉਹ। ਕਿਉਂਕਿ ਇਹ ਮਾਇਆ ਜਿੱਤ ਹਰ ਵਿਸਰੈ, ਜਿਹਦੇ ਨਾਲ ਬੰਦਾ ਗਾਫਲ ਹੁੰਦਾ ਹੈ, ਗੁਲਾਮ ਹੋ ਜਾਂਦਾ ਹੈ, ਆਪਣੇ ਆਪੇ ਨੂੰ ਭੁੱਲ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ, ਉਹ ਸਾਰੀਆਂ ਚੀਜ਼ਾਂ ਹੀ ਮਾਇਆ ਨੇ। ਤਾਂ ਇਹ ਸਰੂਪ ਨੇ ਮਾਇਆ ਦੇ, ਕਿਸੇ ਮਾਇਆ ਕੱਪੜੇ ਨੂੰ ਵੇਖਣਾ ਭੁੱਲ ਜਾਣਾ, ਕਿਸੇ ਮਕਾਨ ਨੂੰ ਵੇਖ ਕੇ एकदम रब भुलिया तो भी माया का स्वरूप है, किसी होर कोई भी चीज है दुनिया की जिन्हों वेंदिया सार अंदरों याद निकल गई बंदा खिलर गया तो उ है माया। तो सतगुरु ने फिर दूसरा बचन किया, कह लगे जिन्हों नहीं भुलदा वो भावें कोई भी चीज वेखण, ये नहीं कि जेड़ी चीज वल असी देखिए तो रब की याद ना भुले, वह कुछ भी माया नहीं। भावें उहदे विच मकान आउंदा है, कोई कपड़ा आउंदा है, कोई भी आउंदी वस्तु जिहदे नाल भुले ना, चेता ना अंदरों निकले। तां सतगुरां ने सानू एक अरदास करन दी जाच सिखाई जिहदे विच साहिब कहिंदे ने कि गुरा एक देह बुझाई। माया ते छुटनी नहीं क्योंकि सारा शरीर ही माया दा बनिया होया, अपने दूजी केड़ी चीज छड्डांगे, किदा त्याग करांगे, किस चीज नू त्याग देंगे। बड़े बड़े त्यागी ने वो कहिंदे ने असी माया नू हाथ नहीं लाउंदे। एक राह विच मैनू भी मिले गड्डी विच सन, गड्डी रोक ली, कहिंदे पता नहीं किहड़े तीर्थ दा नां लिया उत्थे जा रहे हां, कोई हिस्सा पा दिओ। तां कुदरती मेरे मन विच भी आया भी एक 100 दा नोट उन्हां दे सामने कर दिता, कहन लगे इत्थे थले रख दिओ, हाथ नहीं लाउणा इसनू। मैं कहा भी हाथ क्यों नहीं लाउणा, कहन लगे असी हाथ नहीं लाउंदे माया नू। ते मैं कहा जदों इन्नी तेज रफ्तार गड्डी तुसां रोकी 100 रुपये वास्ते, उदों हाथ नहीं लगा तुहाडा, हाथ तां लग ही गया उदों। तां हाथ लाउण दा इत्थे कोई सवाल नहीं। तां इह गल सतगुरां ने जिहड़ी चीज नाल, तां सतगुरां ने एक जुगत मंग ली रब कोलों, तरीका मंगिया, क्योंकि जिहड़ा शरीर धारी उह माया धारी ते रह गई जिन्ना चिर शरीर दे अंदर उहदी जिंद है। वेखना भी माया है, सुनना भी, खाना भी, बोलना भी, उन्ना चिर वो माया धारी रहेगा। कबीर जी ने बचन कहा है, कहो कबीर जिस उधर तिस माया, उधर दा मतलब पेट है। जिस जीव नू पेट लग गया ना, भुख लगती है जिनू, तो उहदियां होर भी बहुत सारियां लोड़ां ने, माया ते उहदे शरीर दे नाल जरूर रहेगी, छड़ी नहीं जा सकती, वखरी नहीं हो सकती। ये ठीक है दूजा नोट फड़ के रख लेगा, कम ते अपने आने ने, जां उसनू बंदा छूंदा नहीं। जिन्ना चिर बंदा शरीर धारीए माया उहदे नाल रहेगी। सतगुरां ने एक जुगत मंगी रब कोलों, कहन लगे रहना ते इहदे विच है, तरीका इस तरह दा दस दे भी इहदे विच रह के तू याद किवें रवे। ओ गल बुझारत, ओ मैनू तरीका दस दे। तां ही तुसी जपजी साहिब विच इस तुक नू दो वारी पढ़ोगे, जिहदे विच हजूर कहिंदे गुरा, इनू गुरा पढ़ना है, गुरा नहीं कहना, गुरा हे सतगुरु जी एक देह बुझाई, मैनू एक तरीका बुझा दे, एक जुगत दस दे। वो केड़ी जुगत है कि सबना जिया का एक दाता, सो मैं विसर ना जाई। एक इस तरह की जिंदगी की जुगत दस दे कि मैनू एक दी याद ना भुले। सारा प्रयोजन गुरबाणी का यही है, बंदे नू एक चेते विच रवे, सारा प्रयोजन गुरु साहब का यही। फिर सारिया चीजा ए आ जाने ने जिड़िया असी बारों बारों डुप्लीकेट बनाने, जिड़ी असी पालिश करने ना, ईमानदारी दी, सच दी, मिठा बोलन दी, परउपकार करन दी पालिश चलती है, सेवा दी पालिश करने, नाम जपन दी, चंगे बनन दी कोशिश करने, ये जे नाम नहीं अंदर, एक दी याद नहीं ते कर रहे हैं, ये सिर्फ इस तरह है जिवें लोहे दे गहने नू बंदा सोने दी पालिश करदा है, अंदर ते लोहे ही है ना, वो पालिश चमकेगी जरूर, भुलेखा भी पै सकदा ज्यादा लोगों नू। लोग कह सकते ने सोना बहुत वधिया, लोग कह सकते ने दानी बड़ा वड्डा है, लोग कह सकते ने पाठी बड़ा वड्डा है, पर जदों वो सोने का महर आउंदा है ना, जिहड़ा सोने बारे जानदा है, ਉਹ ਵੇਖ ਲੈਂਦਾ ਨਹੀਂ ਪਾਲਿਸ਼ ਹੋਈ ਹੈ, ਇਹਦੇ ਉੱਤੇ ਰੰਗ ਕੀਤਾ ਹੋਇਆ, ਸੋਨਾ ਨਹੀਂ ਹੈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪਾਲਿਸ਼ ਕਰਨੇ ਆ, ਜਦੋਂ ਗੁਰੂ ਕੋਲ ਆਉਂਦੇ ਹਾਂ ਤਾਂ ਗੁਰੂ ਪਾਰਖੂ ਹੈ ਸਾਡੇ ਜੀਵਨ ਦਾ, ਉਹ ਵੇਖ ਲੈਂਦਾ ਵੀ ਪਾਲਿਸ਼ ਕਰਕੇ ਲਿਆਇਆ, ਅੰਦਰਲੇ ਪਾਸੇ ਸੋਨਾ ਨਹੀਂ ਹੈ, ਬਾਹਰੋਂ ਬਾਹਰੋਂ ਪਾਲਿਸ਼ ਕੀਤੀ ਹੈ। ਤਾਂ ਜਦੋਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਇੱਕ ਯਾਦ ਰਹਿਣਾ ਸ਼ੁਰੂ ਹੋ ਗਿਆ, ਇੱਕ ਯਾਦ ਰਹੀ ਜੈ ਲਗਾਤਾਰ ਲਗਾਤਾਰ, ਅਤੇ ਕੁਝ ਸਮੇਂ ਬਾਅਦ ਫਿਰ ਪਾਲਿਸ਼ ਨਹੀਂ ਕਰਨੀ ਪੈਂਦੀ, ਬੰਦਾ ਅੰਦਰੋਂ ਸੋਨਾ ਬਣਨਾ ਸ਼ੁਰੂ ਹੋ ਜਾਂਦਾ, ਅੰਦਰਲੀ ਅੰਦਰਲਾ ਰੰਗ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਫਿਰ ਨਹੀਂ ਪਾਲਿਸ਼ ਕਰਨੀ ਪੈਂਦੀ। ਤਾਂ ਸਾਰੀਆਂ ਚੀਜ਼ਾਂ ਦਾ ਮੂਲ ਕੀ ਹੈ ਧਰਮ ਦਾ? ਇੱਕ ਨੂੰ ਚੇਤੇ ਰੱਖਣਾ। ਜਦੋਂ ਇਹ ਅਭਿਆਸ ਪੱਕ ਗਿਆ, ਬਾਕੀ ਚੀਜ਼ਾਂ ਆਪਣੇ ਆਪ ਆਉਣਗੀਆਂ, ਉਹ ਤੇ ਉਹਦੀ ਸਿਕਿਉਰਿਟੀ ਹੈ, ਆਲੇ ਦੁਆਲੇ ਘੁੰਮਦੀਆਂ ਨੇ। ਸੁਣਿਆ ਸਿੱਧ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ੍ਹ ਪੜ ਪਾਵੈ ਮਾਣ, ਸੁਣਿਆ ਲਾਗੈ ਸਹਿਜ ਧਿਆਨ। ਇਹ ਚੀਜ਼ਾਂ ਤੇ ਸਾਰੀਆਂ ਉਹਦੇ ਅਧੀਨ ਨੇ, ਉਸ ਯਾਦ ਦੀ ਛਾਂ ਨੇ ਸਾਰੀਆਂ ਚੀਜ਼ਾਂ, ਤੇ ਇਕੱਲੀ ਛਾਂ ਨਹੀਂ ਚੱਲਦੀ। ਰੁੱਖ ਹੈ, ਛਾਂ ਦਾ ਨਕਸ਼ਾ ਨਹੀਂ ਬਣਾਉਣਾ ਪਏਗਾ, ਜਿੱਥੇ ਰੁੱਖ ਉੱਥੇ ਛਾਂ ਆਪੇ ਆ ਜਾਏਗੀ, ਜਿੱਥੇ ਰੁੱਖ ਹੈ ਛਾਂ ਆਪਣੇ ਆਪ ਪੈਦਾ ਹੋ ਜਾਏਗੀ, ਜਿੱਥੇ ਇੱਕ ਦੀ ਯਾਦ ਹੈ ਉੱਥੇ ਗੁਣ ਆਪਣੇ ਆਪ ਆ ਜਾਣ। ਇਸ ਕਰਕੇ ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੀ ਕਿਸੇ ਨਾਲ ਗੱਲ ਕੀਤੀ ਤਾਂ ਪਹਿਲਾਂ ਇਹ ਨਹੀਂ ਜ਼ੋਰ ਪਾਇਆ ਵੀ ਪਹਿਲਾਂ ਤੂੰ ਪਾਪ ਛੱਡ ਦੇ, ਇਹਦੇ ਉੱਤੇ ਬਹੁਤਾ ਜ਼ੋਰ ਨਹੀਂ ਦਿੱਤਾ, ਥੋੜ੍ਹਾ ਜਿਹਾ ਦਿੱਤਾ, ਜਿਵੇਂ 10% ਸਿਰਫ। ਤਾਂ ਪਹਿਲਾਂ ਇੱਕ ਮਨੁੱਖ ਨੂੰ ਮਿਲਦੇ ਨੇ, ਜਦੋਂ ਮਿਲੇ ਤਾਂ ਉਹ ਵੇਖਣ ਵਿੱਚ ਤਾਂ ਬਹੁਤ ਚੰਗਾ ਲੱਗਦਾ ਸੀ, ਸਤਿਗੁਰਾਂ ਨੇ ਉਹਦੇ ਨਾਲ ਗੱਲਬਾਤ ਕੀਤੀ, ਚੋਰੀ ਕਰਦਾ ਸੀ, ਸਤਿਗੁਰਾਂ ਨੇ ਕਿਹਾ ਸਾਡੇ ਨਾਲ ਤੁਰ ਸਕਣਾ, ਉਹਨੇ ਕਿਹਾ ਨਹੀਂ, ਮੇਰੀ ਤੇ ਤੁਹਾਡੀ ਬਣਨੀ ਨਹੀਂ, ਚੰਗਾ ਆਦਮੀ ਸੀ, ਘੱਟੋ ਘੱਟ ਗੁਰੂ ਨਾਲ ਇਹ ਤੇ ਕਰ ਲੈਣਾ ਚਾਹੀਦਾ, ਜੇ ਤੁਰਿਆ ਜਾਂਦਾ ਤੇ ਨਾਲ ਤੁਰਨਾ ਚਾਹੀਦਾ, ਜੇ ਤੁਰਿਆ ਨਹੀਂ ਜਾਂਦਾ ਤੇ ਤੁਰਨਾ ਚਾਹੁੰਦੇ ਹਾਂ ਅਰਦਾਸ ਕਰਨੀ ਚਾਹੀਦੀ ਏ, ਤੇ ਜੇ ਨੀਅਤ ਹੀ ਕੋਈ ਨਹੀਂ ਤੁਰਨ ਦੀ ਤੇ ਗੁਰੂ ਨੂੰ ਸਿੱਧਾ ਕਹਿ ਦੇਣਾ ਚਾਹੀਦਾ ਮੇਰੀ ਤੇ ਤੇਰੀ ਕੋਈ ਨਹੀਂ ਬਣਨੀ। ਕਿਹਾ ਨਾ ਕਈਆਂ ਸਿੱਖਾਂ ਨੇ, ਭਾਈ ਮਹਾਂ ਸਿੰਘ ਨੇ ਸਾਫ਼ ਕਹਿ ਦਿੱਤਾ ਸੀ, ਉਸ ਬੰਦੇ ਦਾ ਇਲਾਜ ਹੈ ਜਿਹੜਾ ਗੁਰੂ ਕੋਲ ਸੱਚ ਬੋਲਦਾ ਹੈ, ਭਾਵੇਂ ਝੂਠਾ ਵੀ ਹੈ, ਪਾਪ ਕੀਤਾ ਮਨ ਤੇ ਜਾਏ ਘੱਟੋ ਘੱਟ। ਇਹ ਚੋਰੀ ਕਰਦਾ ਸੀ, ਸਤਿਗੁਰਾਂ ਨੇ ਕਿਹਾ ਸਾਡੇ ਨਾਲ ਤੁਰੇਗਾ, ਨਾਲ ਤੁਰਨ ਦਾ ਮਤਲਬ ਨਾਲ ਜਾਣਾ ਨਹੀਂ, ਕਿ ਜਿਵੇਂ ਮੈਂ ਜੀਵਨ ਤੈਨੂੰ ਦੱਸਾਂਗਾ ਉਵੇਂ ਜੀਵੇਂਗਾ ਤੂੰ। ਇਹਨੇ ਕਿਹਾ ਨਹੀਂ, ਤੁਹਾਡੀ ਤੇ ਮੇਰੀ ਗੱਲ ਨਹੀਂ ਚੱਲੇਗੀ, ਬਣ ਨਹੀਂ ਆਏਗੀ, ਕਿਉਂ? ਮੈਂ ਚੋਰੀ ਕਰਦਾ। ਸਤਿਗੁਰਾਂ ਨੇ, ਕਿਉਂਕਿ ਸਤਿਗੁਰ ਪੂਰਾ ਵੈਦ ਹੈ, ਗੁਰੂ ਦਾ ਅਰਥ ਇਹ ਹੁੰਦਾ ਹੈ ਕਿ ਜਿਵੇਂ ਦਾ ਬੰਦਾ ਆਵੇ ਉਵੇਂ ਦਾ ਉਪਦੇਸ਼ ਉਹਨੂੰ ਦੇਣਾ। 1430 ਅੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਣਾਏ ਗਏ ਨਾ, ਇਹਨਾਂ ਦਾ ਕਾਰਨ ਇਹ ਸੀ। ਗੱਲ ਤੇ ਮੁੱਕ ਗਈ ਸਿਰਫ ਮੂਲ ਮੰਤਰ ਵਿੱਚ, ਇੱਕ ਓਂਕਾਰ ਵਿੱਚ, ਜ਼ਿਆਦਾ ਤੋਂ ਜ਼ਿਆਦਾ ਜਪਜੀ ਸਾਹਿਬ, ਪਰ ਅੱਗੇ ਇੰਨਾ ਵਿਸਤਾਰ ਕਿਉਂ ਕੀਤਾ? ਜਿੰਨੀ ਤਰ੍ਹਾਂ ਦੇ ਲੋਕ ਆਉਣਗੇ ਉਨੀ ਤਰ੍ਹਾਂ ਦੀ ਵੱਖਰੀ ਵੱਖਰੀ ਦਵਾਈ ਹੈ, ਉਹਨਾਂ ਨੂੰ ਵੱਖਰਾ ਵੱਖਰਾ ਉਪਦੇਸ਼ ਚਾਹੀਦਾ ਹੈ, ਵੱਖਰਾ ਵੱਖਰਾ ਉਹਨਾਂ ਨੂੰ ਜੀਵਨ ਚਾਹੀਦਾ ਹੈ। ਤਾਂ ਸਾਰੇ ਸ਼ਬਦ ਇੱਕ ਬੰਦੇ ਵਾਸਤੇ ਨਹੀਂ ਹੁੰਦੇ, ਉਹਨੂੰ ਕੰਮ ਨਹੀਂ ਦਿੰਦੇ। ਵੈਦ ਦਾ ਮਤਲਬ ਇਹੀ ਹੈ, ਦਵਾਈ ਤੇ ਸਾਰਾ ਕਮਰਾ ਉਹਦਾ ਭਰਿਆ ਹੋਇਆ ਦਵਾਈ ਨਾਲ, ਪਰ ਉਹਨੇ ਨਬਜ਼ ਵੇਖ ਕੇ ਵੇਖਣਾ ਵੀ ਦਵਾਈ ਇਹਨੂੰ ਕਿਹੜੀ ਕੰਮ ਦੇਵੇਗੀ। ਤਾਂ ਸਤਿਗੁਰੂ ਨੇ ਵੇਖਿਆ, ਜਦੋਂ ਉਹਨੇ ਕਿਹਾ ਮੈਂ ਚੋਰ ਹਾਂ, ਸਤਿਗੁਰਾਂ ਨੇ ਉਹਦੀ ਨਬਜ਼ ਫੜ ਲਈ, ਉਹਦਾ ਰੋਗ ਵੇਖ ਲਿਆ ਵੀ ਇਹਦਾ ਉਧਾਰ ਕਿਵੇਂ ਹੋਏਗਾ। ਕੋਈ ਵੀ ਐਸਾ ਬੰਦਾ ਨਹੀਂ ਦੁਨੀਆਂ ਵਿੱਚ ਜਿਹਦਾ ਉਧਾਰ ਗੁਰੂ ਨਾਨਕ ਸਾਹਿਬ ਕੋਲ, ਗੁਰੂ ਗ੍ਰੰਥ ਸਾਹਿਬ ਕੋਲ ਨਹੀਂ ਹੈ, ਸਾਰਿਆਂ ਦਾ ਉਧਾਰ ਹੈ ਇੱਥੇ, ਇਸ ਤਰ੍ਹਾਂ ਦਾ ਕੋਈ ਬੰਦਾ ਨਹੀਂ। ਸਿਰਫ ਦੋ ਜਣੇ, ਦੋ ਆਦਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਜਵਾਬ ਦਿੱਤਾ, ਥੋੜ੍ਹਾ ਜਿਹਾ ਧਿਆਨ ਦੇਣਾ, ਉਹਦੇ ਵੀ ਰਾਹ ਦੱਸੇ ਨੇ ਵੀ ਜੇ ਉਧਾਰ ਕਰਾਉਣਾ ਚਾਹੁੰਦਾ ਹੋ ਸਕਦਾ, ਬਾਕੀਆਂ ਨੂੰ ਤੇ ਕਿਹਾ ਆ ਜਾਓ, ਪਾਪ ਕੀਤਾ, ਨਸ਼ਈ ਹੈ, ਵਿਕਾਰੀ ਹੈ, ਜੋ ਵੀ ਹੈ ਸਭ ਆਵੇ ਉਧਾਰ ਹੋ ਸਕਦਾ। ਪਰ ਦੋ ਨੂੰ ਜਵਾਬ ਦੇ ਦਿੱਤਾ, ਉਹ ਕਿਹੜੇ ਸਨ? ਉਹਦੇ ਵਿੱਚ ਦੋਵਾਂ ਵਿੱਚੋਂ ਇੱਕ ਨੂੰ ਬਹੁਤਾ ਜਵਾਬ ਦਿੱਤਾ, ਕਿਤੇ ਵਿਕਾਰੀ ਆਦਮੀ ਸੀ ਉਹਨੂੰ ਵੀ ਥੋੜ੍ਹਾ ਜਿਹਾ ਬਖਸ਼ ਦਿੱਤਾ। ਪਰ ਉੱਥੇ ਇੱਕ ਬਚਨ ਕਹਿ ਦਿੱਤਾ ਕਿ ਜਿਹੜਾ ਆਦਮੀ ਨਿੰਦਕ ਹੈ ਨਾ, ਉਹਦੀ ਦਵਾਈ ਮੇਰੇ ਕੋਲ ਨਹੀਂ ਜੇ। ਜਿਹੜਾ ਆਦਮੀ ਨਿੰਦਿਆ ਕਰਦਾ ਹੈ, ਈਰਖਾਲੂ ਹੈ, ਉਹਦੀ ਮੇਰੇ ਕੋਲ ਦਵਾਈ ਨਹੀਂ। ਤਾਂ ਹੀ ਤਾਂ ਸਾਡੇ ਰੋਗ ਨਹੀਂ ਹਟ ਰਹੇ ਗੁਰੂ ਕੋਲ, ਕਿਉਂਕਿ ਇਸ ਬਿਮਾਰੀ ਨਾਲ 90% ਸਮਾਜ ਪੀੜਿਤ ਹੈ, ਈਰਖਾ ਜਿਹੜੀ ਨਿੰਦਿਆ ਹੈ। ਇਕੱਲੇ ਇਹ ਨਹੀਂ ਵੀ ਜਿਹੜੇ ਬਾਹਰ ਨੇ ਧਰਮ ਤੋਂ ਉਹ ਈਰਖਾਲੂ, ਧਰਮ ਦੇ ਅੰਦਰ ਵੀ ਈਰਖਾਲੂ ਨੇ, ਅੰਦਰ ਵੀ ਪੜ੍ਹ ਰਹੇ ਨੇ। ਸੁਖਮਣੀ ਸਾਹਿਬ ਵੀ ਸ੍ਰੀ ਸੁਖਮਣੀ ਸਾਹਿਬ ਪੜ੍ਹ ਰਹੇ ਨੇ। ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੈ, ਉਹਨਾਂ ਵਿੱਚ ਵੀ ਦੋ ਗਰੁੱਪ ਬਣੇ ਹੋਏ ਨੇ, ਉਹਨਾਂ ਵਿੱਚ ਵੀ ਵਿਰੋਧਤਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਕਿ ਔਖਦ ਸਭੇ ਕੀਤੀਆਂ, ਔਖਦ ਦਾ ਮਤਲਬ ਹੈ ਦਵਾਈ, ਮੈਂ ਦਵਾਈਆਂ ਸਾਰੀਆਂ ਦਿੰਦਾ। ਕਿਸੇ ਨੂੰ ਕੋਈ ਰੋਗ ਹੋਵੇ, ਸਰੀਰ ਦਾ ਹੋਵੇ, ਮਨ ਦਾ ਹੋਵੇ, ਆਤਮਾ ਦਾ ਹੋਵੇ, ਮੇਰੇ ਕੋਲ ਦਵਾਈਆਂ ਹੈਣ, ਕੋਈ ਲੈਣ ਵਾਲਾ ਹੋਵੇ, ਇੱਥੇ ਰੋਗ ਹਟ ਸਕਦਾ ਹੈ। ਔਖਦ ਸਭੇ ਕੀਤੀਆਂ, ਪਰ ਇੱਕ ਦਵਾਈ ਮੇਰੇ ਕੋਲ ਨਹੀਂ। ਕਿਹੜੀ? ਕਹਿੰਦੇ ਨਿੰਦਕ ਕਾ ਦਾਰੂ ਨਾ ਹੈ, ਨਿੰਦਕ ਦੀ ਦਵਾਈ ਮੇਰੇ ਕੋਲ ਨਹੀਂ ਹੈ। ਕਈ ਵਾਰੀ ਜਵਾਬ ਦੇ ਦਿੰਦਾ ਰੱਬ, ਕਈ ਵਾਰੀ ਉਹ ਕਹਿ ਦਿੰਦੇ ਹੋਰ ਕਿਤੇ ਦਿਖਾ ਲਓ, ਮੇਰੇ ਵੱਸ ਦੀ ਗੱਲ ਨਹੀਂ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਵਾਰੀ ਜਵਾਬ ਦੇ ਦਿੱਤਾ, ਨਿੰਦਕ ਦਾ ਕੋਈ ਦਾਰੂ ਨਹੀਂ ਹੈ। ਇੱਕ ਝਟਕਾ ਲਾਇਆ ਨਿੰਦਕ ਨੂੰ ਸਿੱਧਾ ਕਰਨ ਵਾਸਤੇ, ਵੀ ਇਹਦੀ ਆਦਤ ਕਿਤੇ ਛੁੱਟ ਜਾਏ, ਅੰਦਰੋਂ ਨਿਕਲ ਜਾਏ ਉਹ ਜਿਹੜਾ ਕਬਾੜ ਹੈ। ਵੈਸੇ ਤਾਂ ਉਹਦਾ ਵੀ ਭਲਾ ਚਾਹੁੰਦੇ, ਇਹ ਨਹੀਂ ਕਿ ਉਹਦੇ ਨਾਲ ਅੰਦਰੋਂ ਈਰਖਾ ਜਾਂ ਕੋਈ ਕਰ ਰਹੇ ਨੇ ਵੀ ਇਹ ਡੁੱਬ ਜਾਏ ਜਾਂ ਇਹਦਾ ਭਲਾ ਕਰਨਾ ਤੇ ਚਾਹੁੰਦੇ, ਪਰ ਉਹਨੂੰ ਝਟਕਾ ਦੇਣਾ ਚਾਹੁੰਦੇ। ਫਿਰ ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਇਹ ਨਿੰਦਕ ਫਿਰ ਰੁਲ ਜਾਏਗਾ ਤੇ ਅਸੀਂ ਤੇ ਬਹੁਤੀ ਗਿਣਤੀ ਵਿੱਚ ਆ, ਇਹ ਹੀ ਆ, ਅਸੀਂ ਕਿੱਧਰ ਜਾਵਾਂਗੇ? ਜੇ ਤੁਸੀਂ ਇਹ ਕਸਵੱਟੀ ਲਾ ਦਿੱਤੀ ਤੇ 90% ਲੋਕ ਤਾਂ ਰਹਿ ਗਏ। ਫਿਰ ਸਤਿਗੁਰੂ ਨੇ ਸੁਖਮਣੀ ਸਾਹਿਬ ਵਿੱਚ ਕਿਰਪਾ ਕੀਤੀ, ਤੁਸੀਂ ਸਾਰੀ ਅਸ਼ਟਪਦੀ ਪੜ੍ਹੋਗੇ ਜਿਹਦੇ ਵਿੱਚ ਸੰਤ ਕੇ ਨਿੰਦਕ ਦੀ ਗੱਲ ਕੀਤੀ ਗਈ ਹੈ। ਸੰਤ ਕੇ ਨਿੰਦਕ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਅਨੁਸਾਰ ਜਿਹੜਾ ਬੰਦਾ ਜੀ ਰਿਹਾ ਹੈ, ਜਦੋਂ ਤੁਸੀਂ ਉਹਦੀ ਨਿੰਦਿਆ ਕਰਦੇ ਹੋ। ਸੰਤ ਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਤੇ ਭਗਤ ਜੀ ਨੇ ਤੇ ਇੱਕ ਲੰਬਾ ਸ਼ਬਦ ਲੈ ਕੇ ਕਹਿ ਦਿੱਤਾ, ਕਹਿਣ ਲੱਗੇ, ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸਿੰਗਾਰ ਸਮੇਤ, ਸਗਲੀ ਸਿਮਰਤ ਸਰਵਨੀ ਸੁਣੈ। ਸਾਰਾ ਪਾਠ ਆਪਣੇ ਕੰਨਾਂ ਨਾਲ ਸੁਣ ਲੈ, ਸਾਰਾ ਪਾਠ ਸੁਣੇ, ਸਗਲੀ ਸਿਮਰਤ ਸਰਵਣੀ ਸੁਣੈ। ਜੇ ਉਹ ਆਦਮੀ ਨਿੰਦਿਆ ਕਰਦਾ, ਕਰੈ ਨਿੰਦ ਕਵਣੈ ਨਹੀਂ ਗੁਣੈ, ਨਿੰਦਿਆ ਕਰਦਾ ਕਿਸੇ ਪਾਸੇ ਨਹੀਂ। ਜੇ ਉਹ ਅਨਕ ਪ੍ਰਸ਼ਾਦ ਕਰਾਵੈ, ਵੱਡੀ ਥਾਲੀ ਵਾਲਾ ਪ੍ਰਸ਼ਾਦ ਕਰਾ ਲੈ ਭਾਵੇਂ ਛੋਟਾ ਕਰਾਏ, ਕੋਈ ਫਰਕ ਨਹੀਂ ਪਏਗਾ। ਜੇ ਉਹ ਅਨਕ ਪ੍ਰਸ਼ਾਦ ਕਰਾਵੈ, ਭੂਮ ਦਾਨ ਸੋਭਾ ਮੰਡਪ ਪਾਵੈ, ਆਪਣਾ ਬਿਗਾਰ ਬਿਰਾਨਾ ਸੰਡ ਹੈ, ਕਰੈ ਨਿੰਦ ਬਹੁ ਜੋਨੀ ਹੰਡ ਹੈ। ਆਪਣਾ ਗਵਾ ਕੇ ਦੂਜਿਆਂ ਦਾ ਭਲਾ ਵੀ ਕਰੀ ਜਾਏ ਤਾਂ ਵੀ ਨਹੀਂ ਲੇਖੇ ਵਿੱਚ ਲੱਗੇਗਾ। ਕਿੰਨੀ ਇਹ ਵੱਡੀ ਬਿਮਾਰੀ ਹੋਵੇਗੀ ਨਿੰਦਿਆ ਜਿਹੜੀ ਹੈ। ਤਾਂ ਫਿਰ ਇਹਦਾ ਇੱਕ ਤਰੀਕਾ ਦੱਸਿਆ ਹਜ਼ੂਰ ਨੇ, ਉਹ ਕਹਿੰਦੇ ਨੇ ਇਸ ਅਸ਼ਟਪਦੀ ਨੂੰ ਧਿਆਨ ਨਾਲ ਪੜ੍ਹਨਾ। ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਦਾ ਬਯੋਗ, ਸੰਤ ਕੇ ਨਿੰਦਾ ਦੋਖ ਮੈਂ ਦੋਖ। ਪਰ ਇੱਕ ਗੱਲ ਅੱਗੇ ਕਹਿ ਦਿੱਤੀ, ਕਹਿਣ ਲੱਗੇ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ। ਇੱਥੇ ਗੱਲ ਥੋੜ੍ਹੀ ਜਿਹੀ ਉਮੀਦ ਬੱਝ ਗਈ ਵੀ ਹੋ ਸਕਦਾ ਇਲਾਜ। ਉਹ ਕਿਵੇਂ? ਜਿਹਦੀ ਨਿੰਦਿਆ ਕੀਤੀ ਹੈ ਫਿਰ ਉਹਦੀ ਉਸਤਤ ਕਰੇ। ਧਿਆਨ ਦਿਓ, ਆਹ ਦੋ ਸਿੱਖਾਂ ਦਾ ਜ਼ਿਕਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ ਸੀ, ਭਾਈ ਸੱਤਾ ਅਤੇ ਬਲਵੰਡ ਜੀ। ਬਾਅਦ ਵਿੱਚ ਉਹਨਾਂ ਦੀ ਬਾਣੀ ਵੀ ਆਈ ਰਾਮਕਲੀ ਵਿੱਚ, ਸਦ ਵਿੱਚ, ਤਾਂ ਉਹ ਬੜੇ ਵੱਡੇ ਕੀਰਤਨੀਏ ਸਨ, ਕਿਤੇ ਕਹਿ ਬੈਠੇ ਸ਼ਬਦ ਨਿਕਲ ਗਏ ਮੂੰਹ ਤੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਕਿ ਜੇ ਅਸੀਂ ਕੀਰਤਨ ਨਾ ਕਰਦੇ, ਮਰਦਾਨਾ ਸਾਡੇ ਵੱਡੇ ਸਨ, ਉਹਨਾਂ ਕੀਰਤਨ ਕੀਤਾ ਤਾਂ ਹੀ ਤੇ ਲੋਕ ਜਾਣਦੇ ਸਨ ਗੁਰੂ ਨਾਨਕ ਦੇਵ ਜੀ ਨੂੰ, ਇਹ ਕਿਤੇ ਗਲਤੀ ਕਰ ਲਈ, ਨਿੰਦਿਆ ਕਰ ਲਈ। ਸਤਿਗੁਰਾਂ ਨੇ ਕਿਹਾ ਚਲੇ ਜਾਓ, ਗੁਰੂ ਨਾਨਕ ਦੀ ਨਿੰਦਿਆ ਕੀਤੀ ਇੱਥੇ ਥਾਂ ਨਹੀਂ ਹੈ। ਤਾਂ ਬੜੇ ਉਹ ਆਦਮੀ ਜਿਹੜੇ ਰੁਲ ਗਏ, ਮੈਂ ਬਹੁਤਾ ਵਿਸਤਾਰ ਇੱਥੇ ਨਾ ਕਰਾਂ, ਸਮਾਂ ਘੱਟ ਹੈ। ਤਾਂ ਮੁੜ ਕੇ ਫਿਰ ਆਏ ਤੇ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਵੀ ਸਾਡੇ ਮੱਥੇ ਨਾ ਲੱਗਣ, ਸਾਨੂੰ ਮਿਲਣ ਨਾ ਆਏ, ਕੋਈ ਇਹਨਾਂ ਦੀ ਸਿਫਾਰਿਸ਼ ਨਾ ਕਰਕੇ ਆਏ, ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਮੂੰਹ ਕਾਲਾ ਹੋਵੇਗਾ। ਤੇ ਇੱਕ ਸੀ ਭਾਈ ਲੱਦਾ ਪਰ ਉਪਕਾਰੀ, ਜਿਹਨਾਂ ਨੂੰ ਕਹਿੰਦੇ ਸਨ, ਉਹ ਪਰ ਉਪਕਾਰ ਕਰਦੇ ਸਨ, ਕਹਿੰਦੇ ਉਹਨਾਂ ਨੇ ਆਪਣੇ ਥੋੜ੍ਹੀ ਜਿਹੀ ਕਾਲਖ ਆਪ ਹੀ ਲਾ ਲਈ, ਗੁਰੂ ਅਰਜਨ ਦੇਵ ਜੀ ਕੋਲ ਚਲੇ ਗਏ। ਸਤਿਗੁਰਾਂ ਨੇ ਪੁੱਛਿਆ ਭਾਈ ਲੱਦਿਆ ਕਿ ਮੂੰਹ ਤੇ ਕੀ ਲੱਗ ਗਿਆ? ਕਹਿਣ ਲੱਗੇ ਮਹਾਰਾਜ ਤੁਹਾਡੇ ਹੁਕਮ ਨਾਲ ਹੈ, ਤੁਸੀਂ ਕਿਹਾ ਸੀ ਜਿਹੜਾ ਸੱਤੇ ਬਲਵੰਡੇ ਨੂੰ ਬਖਸ਼ਾਉਣ ਦੀ ਗੱਲ ਕਰੇਗਾ ਉਹਦਾ ਮੂੰਹ ਕਾਲਾ ਹੋਵੇਗਾ, ਮੈਂ ਪਹਿਲਾਂ ਹੀ ਕਰ ਲਿਆ। ਸਤਿਗੁਰੂ ਬੜੇ ਖੁਸ਼ ਹੋਏ ਤੇ ਬੜੇ ਮੁਸਕਾਏ, ਵੀ ਕਹਿਣ ਲੱਗੇ ਗੁਰੂ ਕੋਲੋਂ ਸਿੱਖ ਸਿੱਖ ਕੇ ਸਿੱਖ ਬੜੇ ਸਿਆਣੇ ਹੋ ਗਏ ਨੇ, ਹੁਣ ਗੁਰੂ ਨੂੰ ਵੀ ਇੱਕ ਵਾਰੀ ਪ੍ਰਭਾਵਿਤ ਕਰ ਦਿੰਦੇ। ਤਾਂ ਜਦੋਂ ਲੈ ਕੇ ਆਏ ਉਹਨਾਂ ਨੂੰ, ਨਿੰਦਿਆ ਕੀਤੀ ਸੀ ਤੇ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਹੋਰ ਮੈਂ ਨਹੀਂ ਬਖਸ਼ ਸਕਦਾ ਹੁਣ, ਨਾਨਕ ਸੰਤ ਭਾਵੈ ਜਿਹਦੀ ਤੁਸੀਂ ਨਿੰਦਿਆ ਕੀਤੀ ਹੈ ਗੁਰੂ ਨਾਨਕ ਦੇਵ ਜੀ ਦੀ, ਜਿਹਦੀ ਤੁਸੀਂ ਇਸ ਮੂੰਹ ਨਾਲ ਨਿੰਦਿਆ ਕੀਤੀ ਇਸੇ ਮੂੰਹ ਨਾਲ ਉਹਦੀ ਉਸਤਤ ਕਰੋ, ਫਿਰ ਇਹ ਤੁਹਾਡਾ ਸਭ ਕੁਝ ਮਿਟੇਗਾ। ਤਾਂ ਉਹਨਾਂ ਨੇ ਉਸਤਤ ਦੇ ਅੰਦਰ ਇਹ ਬਾਣੀ ਉਚਾਰਨ ਕੀਤੀ ਰਾਮਕਲੀ ਸਦ। ਅੱਜ ਵੀ ਜਿਹੜੇ ਲੋਕ ਬਹੁਤ ਮੂੰਹ ਤੋਂ ਬੜਬੋਲੇ ਹੁੰਦੇ ਨੇ, ਕਈ ਵਾਰੀ ਗਲਤ ਬੋਲ ਜਾਂਦੇ, ਉਸ ਗਲਤ ਬੋਲਣ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਚੱਕਰ ਪੈ ਜਾਂਦਾ, ਤੇ ਇਸ ਬਾਣੀ ਦਾ ਪਾਠ ਦੱਸਿਆ ਜਾਂਦਾ ਵੀ ਇਹਨੂੰ ਕਰੋ, ਇਸ ਬਾਣੀ ਨੂੰ, ਇਹ ਬਾਣੀ ਪੜ੍ਹੋ ਤੁਸੀਂ, ਬੋਲਣ ਕਰਕੇ ਹੋਇਆ ਹੈ। ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਤਾਂ ਇਸ ਤਰ੍ਹਾਂ ਹੋ ਸਕਦਾ ਇਸ ਰੋਗੀ ਦਾ ਵੀ ਇਲਾਜ, ਨਿੰਦਕ ਦਾ ਵੀ, ਪਰ ਤਾਂ ਹੋ ਸਕਦਾ ਜਿਹਦੀ ਨਿੰਦਿਆ ਕੀਤੀ ਉਹਦੀ ਉਸਤਤ ਕਰੇ ਮੁੜ ਕੇ, ਉਹਦੇ ਪੈਰੀ ਪਵਾਉਣਾ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਪੂਰਾ ਵੈਦ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਸੱਜਣ ਕੋਲ ਗਏ ਤਾਂ ਉਹਨੇ ਕਿਹਾ ਮੇਰੀ ਤੁਹਾਡੇ ਨਾਲ ਚੱਲਣੀ ਨਹੀਂ, ਮੈਂ ਚੋਰ ਹਾਂ। ਸਤਿਗੁਰਾਂ ਨੇ ਵੇਖਿਆ ਜੇ ਸਿੱਧਾ ਇਹਨੂੰ ਕਿਹਾ ਚੋਰੀ ਛੱਡ ਦੇ, ਇਹਨੇ ਨੇੜੇ ਨਹੀਂ ਆਉਣਾ, ਮੈਂ ਇਹਦਾ ਉਧਾਰ ਕਰਨਾ ਹੈ। ਤਾਂ ਸਤਿਗੁਰੂ ਜੀ ਨੇ ਬਚਨ ਕਿਹਾ, ਕਹਿਣ ਲੱਗੇ ਤੇਰਾ ਨਾਮ ਕੀ ਹੈ? ਕਹਿਣ ਲੱਗਾ ਭੂਮੀਆ ਚੋਰ, ਬੜਾ ਵੱਡਾ ਚੋਰ ਸੀ ਮੰਨਿਆ ਹੋਇਆ, ਛੋਟੀ ਮੋਟੀ ਗੱਲ ਨਹੀਂ ਸੀ। ਤਾਂ ਛੋਟੇ ਮੋਟੇ ਤਾਂ ਉਹਨੂੰ ਫੜਦੇ ਵੀ ਨਹੀਂ ਸੀ। ਤਾਂ ਉਸਨੇ ਕਿਹਾ ਚੋਰੀ ਨਹੀਂ ਛੁੱਟ ਸਕਦੀ। ਸਤਿਗੁਰੂ ਇੱਕਦਮ ਬਦਲ ਗਏ ਤਰੀਕਾ, ਵੈਸੇ ਨਹੀਂ ਇਜਾਜ਼ਤ ਦਿੰਦੇ ਚੋਰੀ ਕਰਨ ਦੀ, ਪਰ ਕਹਿ ਦਿੱਤਾ ਤੈਨੂੰ ਚੋਰੀ ਛੱਡਣ ਲਈ ਕਿਹਾ ਕਿਨੇ ਹੈ, ਕਰੀ ਚੱਲ। ਤਾਂ ਉਹਦਾ ਮਨ ਅੰਦਰੋਂ ਇੱਕਦਮ ਜਾਗ ਪਿਆ ਵੀ ਇਹ ਕਿਵੇਂ ਦਾ ਸਾਧੂ ਹੈ, ਕਿਵੇਂ ਦਾ ਗੁਰੂ ਹੈ। ਲੋਕ ਤੇ ਚੋਰੀ ਕਰਨ ਵਾਲਿਆਂ ਦੇ ਘਰੋਂ ਪਾਣੀ ਨਹੀਂ ਪੀਂਦੇ, ਲੋਕ ਤਾਂ ਉਹਨਾਂ ਦੇ ਘਰ ਨਹੀਂ ਜਾਂਦੇ, ਪਹਿਲਾਂ ਪੁੱਛ ਲੈਂਦੇ ਨੇ ਵੀ ਤੁਸੀਂ ਅੰਮ੍ਰਿਤਧਾਰੀ ਹੋ ਕੇ ਨਹੀਂ, ਫਿਰ ਛਕਾਂਗੇ ਤੁਹਾਡੇ ਘਰੋਂ ਪ੍ਰਸ਼ਾਦਾ। ਪਰ ਇਹ ਕਿਵੇਂ ਦਾ ਹੈ ਗੁਰੂ ਕਿ ਜਿਹੜਾ ਇੱਧਰ ਮੈਨੂੰ ਕਹਿ ਰਿਹਾ ਵੀ ਚੋਰੀ ਤੈਨੂੰ ਕਿਹਨੇ ਰੋਕੀ ਹੈ, ਕਰ ਲਿਆ ਕਰ। ਕਹਿਣ ਲੱਗਾ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਨਿਭ ਜਾਏਗੀ। ਕਹਿਣ ਲੱਗੇ ਨਿਭੇਗੀ, ਪਰ ਤਿੰਨ ਬਚਨ ਸਾਡੇ ਚੇਤੇ ਰੱਖੀ, ਇਹਨਾਂ ਨੂੰ ਜੇ ਤੂੰ ਨਿਭਾ ਗਿਆ ਤੇ ਫਿਰ ਤੇਰਾ ਪਾਰ ਉਤਾਰਾ ਹੋ ਜਾਏਗਾ। ਤਿੰਨ ਬਚਨ ਦਿੱਤੇ, ਉਹਦੇ ਵਿੱਚ ਇਹ ਸੀ ਕਿ ਇੱਕ ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇੱਕ ਲੂਣ ਖਾ ਕੇ ਚੋਰੀ ਨਹੀਂ ਕਰਨੀ, ਲੂਣ ਹਰਾਮ ਨਹੀਂ ਕਰਨਾ, ਇੱਕ ਝੂਠ ਨਹੀਂ ਬੋਲਣਾ। ਇਹ ਤਿੰਨ ਗੱਲਾਂ ਕੀਤੀਆਂ, ਬਚਨ ਉਹਨੇ ਪੱਲੇ ਬੰਨ ਲਏ। ਸਮਾਨ ਮੁੱਕ ਗਿਆ ਇੱਕ ਦਿਨ, ਦੋ ਮਹੀਨੇ ਤਾਂ ਚੋਰੀ ਬੰਦ ਰੱਖੀ, ਚੋਰੀ ਕਰਨ ਤੁਰਿਆ। ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦੇ ਘਰ ਨਹੀਂ ਕਰਨੀ, ਰਾਜੇ ਦੇ ਘਰ ਚਲਾ ਗਿਆ, ਦਰਵਾਜ਼ੇ ਅੱਗੇ ਸਿੱਧਾ ਗਿਆ। ਅੱਗੇ ਦਰਬਾਨ ਖੜਾ ਸੀ, ਪਹਿਰੇਦਾਰ, ਉਹਨੇ ਪੁੱਛਿਆ ਕੌਣ, ਕੱਪੜੇ ਬੜੇ ਸੋਹਣੇ ਪਾਏ। ਕਹਿਣ ਲੱਗਾ ਜੀ ਮੈਂ ਚੋਰ ਹਾਂ, ਸੱਚ ਬੋਲਣਾ ਸੀ, ਗੁਰੂ ਜੀ ਨੇ ਕਿਹਾ ਸੀ ਕਿ ਝੂਠ ਨਹੀਂ ਬੋਲਣਾ। ਉਹ ਪਹਿਰੇਦਾਰ ਨੇ ਸੋਚਿਆ ਤੇ ਕੋਈ ਰਿਸ਼ਤੇਦਾਰ ਲੱਗਦਾ ਰਾਜੇ ਦਾ, ਚੋਰ ਕਦੀ ਕਹਿੰਦੇ ਨੇ ਮੈਂ ਚੋਰ ਹਾਂ। ਪਰ ਇਹ ਇੱਕ ਸੱਚਾਈ ਹੈ, ਜਦੋਂ ਕੋਈ ਆਪਣਾ ਗੁਨਾਹ ਕਬੂਲ ਕਰ ਲੈਂਦਾ ਉਹ ਗੁਨਾਹ ਹੀ ਨਹੀਂ ਰਹਿੰਦਾ। ਇਸ ਕਰਕੇ ਉਹਨੇ ਜਾਣ ਦਿੱਤਾ ਅੰਦਰ, ਉਹਨੇ ਅੰਦਰ ਜਾਣ ਦਿੱਤਾ। ਅੰਦਰ ਜਾ ਕੇ ਗਹਿਣੇ ਇਕੱਠੇ ਕਰ ਲਏ, ਬਰਤਨ ਵਿੱਚ ਲੂਣ ਪਿਆ ਸੀ ਉਹ ਖਾ ਲਿਆ। ਫਿਰ ਬਚਨ ਚੇਤੇ ਆਇਆ ਲੂਣ ਖਾ ਕੇ ਚੋਰੀ ਨਹੀਂ ਕਰਨੀ, ਉੱਥੇ ਛੱਡ ਦਿੱਤਾ ਸਭ ਕੁਝ, ਚਲਾ ਗਿਆ। ਤਾਂ ਸਵੇਰੇ ਖੋਜ ਹੋਈ, ਸਾਰੀ ਗੱਲ ਦਾ ਪਤਾ ਲੱਗਾ, ਰਾਜਾ ਵੀ ਪ੍ਰਭਾਵਿਤ ਹੋਇਆ। ਤਾਂ ਸਤਿਗੁਰਾਂ ਨੇ ਸਿੱਧਾ ਨਹੀਂ ਕਿਸੇ ਨੂੰ ਤਰੀਕੇ ਦੇ ਨਾਲ, ਇਸ ਕਰਕੇ ਅੱਜ ਦੀ ਜਿਹੜੀ ਪੌੜੀ ਹੈ ਇਹਦੇ ਵਿੱਚ ਵੀ ਦੇਵਤਿਆਂ ਨੂੰ ਮੰਨਣ ਵਾਲਿਆਂ ਨੂੰ ਤਰੀਕੇ ਨਾਲ ਸਮਝਾਇਆ ਗਿਆ ਹੈ। ਕਦੀ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਦੇ ਉੱਤੇ ਅਸੀਂ ਬੋਲਨੇ ਆ ਬਹੁਤ ਸਾਰੇ, ਇਹ ਧਿਆਨ ਰੱਖੀਏ ਵੀ ਸਾਡੇ ਭਾਸ਼ਣ ਦਾ, ਸਾਡੇ ਲੈਕਚਰ ਦਾ ਸਾਰਾ ਹਿੱਸਾ ਕਿਸੇ ਦੇ ਉੱਤੇ ਸਿਰਫ ਵਿਰੋਧੀ ਚੋਟਾਂ ਮਾਰਨਾ ਨਾ ਹੋਵੇ ਕਿਤੇ, ਕਿਉਂਕਿ ਗੁਰੂ ਸਾਹਿਬ ਨੇ ਜੇ ਕਿਸੇ 'ਤੇ ਚੋਟ ਕੀਤੀ ਵੀ ਹੈ ਬੜੇ ਤਰੀਕੇ ਦੇ ਨਾਲ, ਬੜੇ ਢੰਗ ਦੇ ਨਾਲ। ਤਾਂ ਉਹਨਾਂ ਨੇ ਬਚਨ ਕਹੇ ਨੇ ਮਾਈ ਕੀ ਹੈ, ਮਾਇਆ ਕਿਹੜੀ ਹੈ। ਮਾਇਆ ਦਾ ਅਰਥ ਜਿਹਦੇ ਨਾਲ ਬੰਦੇ ਦੇ ਉੱਤੇ ਪ੍ਰਭਾਵ ਪਵੇ ਤੇ ਰੱਬ ਦਾ ਚੇਤਾ ਭੁੱਲ ਜਾਏ, ਇਹ ਮਾਇਆ ਜਿਤ ਹਰ ਵਿਸਰੈ, ਉਹੀ ਮਾਇਆ ਹੈ, ਬਾਕੀ ਕੁਝ ਵੀ ਮਾਇਆ ਨਹੀਂ। ਤਾਂ ਸਤਿਗੁਰੂ ਨੇ ਜੁਗਤ ਮੰਗੀ ਕਿ ਇਹਦੇ ਵਿੱਚ ਰਹਿ ਕੇ ਉਹਨੂੰ ਚੇਤੇ ਕਿਵੇਂ ਰੱਖਣਾ। ਸਾਹਿਬ ਨੇ ਬਚਨ ਕੀਤੇ ਸਭ ਤੋਂ ਪਹਿਲਾਂ ਮਾਈ, ਏਕਾ ਮਾਈ ਸ਼ਬਦ ਬਣਾਇਆ ਤੇ ਮਾਇਆ ਬਣਾਈ ਤੇ ਦੋਵਾਂ ਦਾ ਜੋੜ ਕੀਤਾ। ਅੱਗੋਂ ਜਿਹੜਾ ਸੰਸਾਰ ਪੈਦਾ ਹੋਇਆ ਉਹ ਸਾਰਾ ਮਾਈ ਵਿੱਚੋਂ ਹੋਇਆ, ਮਾਇਆ ਵਿੱਚੋਂ, ਭਾਵੇਂ ਕਿ ਸ਼ਬਦ ਦੁਆਰਾ ਹੋਇਆ, ਉਤਪਤ ਪਰਲੋ ਸ਼ਬਦ ਹੀ ਹੋਵੇ। ਤਾਂ ਜਿਹੜਾ ਸ਼ਬਦ ਹੈ ਉਹਦੇ ਪਤੀ ਹੈ, ਮਾਇਆ ਪਤਨੀ ਹੈ, ਉਹਦੇ ਰਾਹੀਂ ਸਭ ਕੁਝ ਪੈਦਾ ਹੋਇਆ, ਮਾਇਆ ਦੇ ਰਾਹੀਂ। ਇਹ ਜੋ ਕੁਝ ਵੀ ਬਣਿਆ, ਮਾਇਆ ਇਕੱਲੀ ਜਗਤ ਨੂੰ ਪੈਦਾ ਨਹੀਂ ਕਰ ਸਕਦੀ, ਉਹ ਸ਼ਬਦ ਦੇ ਸੰਯੋਗ ਦੇ ਨਾਲ ਸੰਸਾਰ ਬਣਿਆ, ਮਾਇਆ ਦੇ ਵਿੱਚੋਂ ਸੰਸਾਰ ਆਇਆ। ਇਸ ਕਰਕੇ ਮਾਇਆ ਦਾ ਅੰਸ਼ ਇਹਦੇ ਵਿੱਚ ਬਹੁਤਾ ਹੈ। ਤੁਸੀਂ ਜਾਣਦੇ ਹੋ ਕਿ ਬੱਚੇ ਦੇ ਉੱਤੇ, ਮਨੁੱਖ ਦੇ ਉੱਤੇ ਮਾਂ ਦਾ ਪ੍ਰਭਾਵ 80% ਰਹਿੰਦਾ, ਬਹੁਤਾ ਪ੍ਰਭਾਵ ਰਹਿੰਦਾ ਬੱਚੇ 'ਤੇ। ਤਾਂ ਜੇ ਇੱਥੇ ਕੋਈ ਜੀਵ ਅਸੀਂ ਸਰੀਰ ਧਾਰੀ ਹਾਂ ਤੇ ਸਾਡੇ ਮਨ ਦੇ ਉੱਤੇ ਬਹੁਤਾ ਮਾਇਆ ਦਾ ਪ੍ਰਭਾਵ ਹੈ, ਇਹਦਾ ਕਾਰਨ ਇਹ ਵੀ ਪੈਦਾ ਹੀ ਉੱਥੋਂ ਹੋਇਆ, ਸਰੀਰ ਬਣਿਆ ਹੀ ਤਾਂ ਹੈ। ਤਾਂ ਉਹਦੇ ਵਿੱਚੋਂ ਕੱਢਣਾ, ਇਸ ਨੂੰ ਸ਼ਬਦ ਨਾਲ ਜੋੜਨਾ, ਪਿਤਾ ਭੁੱਲ ਗਿਆ, ਇਸ ਨੂੰ ਸਿਰਫ ਮਾਂ ਚੇਤੇ ਰਹਿ ਗਏ। ਤਾਂ ਸਾਹਿਬ ਨੇ ਬਚਨ ਕੀਤੇ ਏਕਾ ਮਾਈ ਜੁਗਤ ਵਿਆਈ, ਜੁਗਤ ਦਾ ਅਰਥ ਤਰੀਕੇ ਦੇ ਨਾਲ ਸ਼ਬਦ ਦੁਆਰਾ ਇਸ ਕੁਦਰਤ ਦੇ ਵਿੱਚੋਂ, ਇਸ ਪ੍ਰਕਿਰਤੀ ਦੇ ਵਿੱਚੋਂ ਚਾਰ ਖਾਣੀਆਂ ਪੈਦਾ ਹੋਈਆਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਅੰਡਜ ਜੇਰਜ ਸੇਤਜ ਉਤਪੁਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਹਿਰਵੰਤਾ। ਅੰਡਜ ਚਾਰ ਖਾਣੀਆਂ ਬਣਾਈਆਂ ਫਿਰ ਇਹਦੇ ਵਿੱਚੋਂ, ਜਿਹਨਾਂ ਦੇ ਰਾਹੀਂ ਇਹ ਧਰਤੀ ਬਣੀ ਹੈ। ਇੱਥੇ ਚਾਰ ਨੇ, ਜ਼ਰੂਰੀ ਨਹੀਂ ਸਾਰੇ ਥਾਵਾਂ 'ਤੇ ਚਾਰ ਹੋਣਗੇ, ਇਹ ਧਿਆਨ ਰੱਖਣਾ। ਆਹ ਜਿਹੜਾ ਬ੍ਰਹਿਮੰਡ ਸਾਡੇ ਵਾਲਾ ਹੈ ਨਾ, ਇੱਥੋਂ ਦੀ ਗੱਲ ਕੀਤੀ ਹੈ ਚਾਰ ਖਾਣੀਆਂ ਦੀ, ਬਾਕੀਆਂ ਦੀ ਨਹੀਂ, ਕਿਉਂਕਿ ਕੇਤੀਆਂ ਖਾਣੀ ਕੇਤੀਆਂ ਬਾਣੀ, ਜਪਜੀ ਸਾਹਿਬ ਵਿੱਚ ਪੜ੍ਹੋ, ਖਾਣੀਆਂ ਬਹੁਤ ਸਾਰੀਆਂ ਨੇ, ਚਾਰ ਨਹੀਂ ਹਨ, ਚਾਰ ਇੱਥੇ ਕੰਮ ਕਰਦੀਆਂ ਨੇ। ਇਸ ਲਈ ਇਹ ਬੁੱਧੀ ਦੀ ਹੱਦ ਵਿੱਚ ਬੰਦ ਨਹੀਂ ਹੁੰਦਾ ਗਿਆਨ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਦਿੱਤਾ ਗਿਆ ਹੈ। ਚਾਰ ਖਾਣੀਆਂ ਅੰਡਜ, ਅੰਡਿਆਂ ਦੇ ਰਾਹੀਂ ਜੀਵ ਪੈਦਾ ਹੁੰਦੇ ਨੇ, ਜੇਰ ਦੇ ਰਾਹੀਂ ਪੈਦਾ ਹੁੰਦੇ ਨੇ, ਪਸੀਨੇ ਦੇ ਰਾਹੀਂ ਸੇਤਜ ਉਤਪੁਜ ਰੁੱਖ ਪੈਦਾ ਹੁੰਦੇ ਨੇ। ਇਸ ਤਰ੍ਹਾਂ ਇਹ ਸੰਸਾਰ ਬਣਿਆ ਮਾਇਆ ਤੋਂ, ਏਕਾ ਮਾਈ ਜੁਗਤ ਵਿਆਈ, ਵਿਆਈ ਦੇ ਅਰਥ ਵਿਆਹੀ ਨਹੀਂ ਹੈ, ਇਹਦਾ ਸੰਬੰਧ ਸ਼ਾਦੀ ਨਾਲ ਨਹੀਂ, ਵਿਆਈ ਦਾ ਅਰਥ ਹੈ ਵਿਆਈ। ਇਹਨੂੰ ਇੱਕ ਭਾਸ਼ਾ ਵਿੱਚ ਜਨਮ ਦੇਣ ਨੂੰ ਵਿਆਉਣਾ ਕਹਿੰਦੇ ਨੇ, ਵਿਆਈ ਹੈ। ਉਸ ਮਾਇਆ ਨੇ ਜਨਮ ਦਿੱਤਾ, ਕਿਹਨਾਂ ਨੂੰ ਦਿੱਤਾ? ਤਿੰਨ ਚੇਲੇ ਪ੍ਰਵਾਨ, ਤਿੰਨ ਚੇਲੇ ਉਹਦੇ ਵਿੱਚੋਂ ਬਣ ਗਏ, ਉਹ ਤੇ ਆਪ ਹੀ ਚੇਲੇ ਸਨ। ਤਾਂ ਗੁਰੂ ਸਾਹਿਬ ਨੇ ਉੱਥੇ ਵੇਖੋ ਤਰੀਕਾ ਕਿੰਨਾ ਵਰਤਿਆ ਕਿ ਉਹਨਾਂ ਨੂੰ ਕੰਡੇਮ ਵੀ ਨਹੀਂ ਕੀਤਾ, ਜਿਹੜੇ ਉਹਦੇ ਸ਼ਰਧਾਲੂ ਸਨ ਸਿੱਧਾ ਕਹਿੰਦੇ ਵੀ ਤੁਸੀਂ ਆ ਕੀ ਪੂਜ ਰਹੇ ਹੋ, ਉਹਨਾਂ ਨੂੰ ਵਿੱਚੋਂ ਖਿੱਚਿਆ ਉਹਦਿਓ ਤਰੀਕੇ ਦੇ ਨਾਲ ਕਿ ਇਹ ਚੇਲੇ ਹਨ ਤੇ ਗੁਰੂ ਬਣਾਉਣਾ ਤੇ ਗੁਰੂ ਨੂੰ ਬਣਾਓ, ਚੇਲਿਆਂ ਨੂੰ ਕਿਉਂ ਗੁਰੂ ਬਣਾ ਰਹੇ ਹੋ? ਇਹ ਤੇ ਚੇਲੇ ਨੇ, ਇਹ ਤੇ ਆਪ ਉਹਦੇ ਗੁਲਾਮ ਨੇ। ਇਹ ਤਿੰਨ ਦੇਵਤੇ ਜਿਹੜੇ ਬਣਾਏ ਨੇ ਇਹ ਤਾਂ ਆਪ ਉਹਦੇ ਵਿੱਚੋਂ ਪੈਦਾ ਹੋਏ ਨੇ, ਤੁਸੀਂ ਇਹਨਾਂ ਨੂੰ ਪੂਜ ਰਹੇ ਹੋ, ਇਹਨਾਂ ਦੇ ਪਿੱਛੇ ਜਿਹੜਾ ਖੜਾ ਹੈ ਉਹਦੇ ਵੱਲ ਧਿਆਨ ਕਰੋ। ਤਿੰਨ ਚੇਲੇ ਪ੍ਰਵਾਨ, ਪ੍ਰਵਾਨ ਦਾ ਮਤਲਬ ਇੱਥੇ ਹੈ ਕਿ ਵੇਦਾਂ ਵਿੱਚ ਇਹਨਾਂ ਨੂੰ ਪ੍ਰਵਾਨਿਤ ਮੰਨਿਆ ਗਿਆ, ਉਹਨਾਂ ਦੇ ਤਿੰਨ ਨਾਮ ਦਿੱਤੇ, ਉਹਨਾਂ ਦੇ ਤਿੰਨ ਕੰਮ ਦੱਸੇ, ਉਹਨਾਂ ਵਿੱਚ ਇੱਕ ਇੱਕ ਸੰਸਾਰੀ ਇੱਕ ਸੰਸਾਰ ਨੂੰ ਪੈਦਾ ਕਰਦਾ ਹੈ, ਇੱਕ ਭੰਡਾਰੀ ਇੱਕ ਸੰਸਾਰ ਦੀ ਪਾਲਣਾ ਕਰਦਾ ਹੈ, ਇੱਕ ਲਾਏ ਦੀਵਾਨ ਤੇ ਇੱਕ ਸੰਸਾਰ ਨੂੰ ਖਤਮ ਕਰਦਾ ਹੈ। ਇੱਕ ਅਕਾਲ ਪੁਰਖ ਦੀਆਂ ਤਿੰਨ ਸ਼ਕਤੀਆਂ ਨੇ, ਇੱਕ ਇਸ ਤਰ੍ਹਾਂ ਦੀ ਹੋਂਦ ਹੈ ਅਕਾਲ ਪੁਰਖ ਵਾਹਿਗੁਰੂ। ਵੇਖੋ ਇੱਕ ਬੱਚੇ ਨੂੰ ਮਾਂ ਬਾਪ ਜਨਮ ਦਿੰਦਾ ਹੈ, ਪਾਲਦਾ ਹੈ, ਮਾਰਦਾ ਨਹੀਂ ਹੈ, ਪਰ ਰੱਬ ਇੱਕ ਇਸ ਤਰ੍ਹਾਂ ਦਾ ਪੈਦਾ ਕਰਨ ਵਾਲਾ ਹੈ ਜਿਹੜਾ ਪੈਦਾ ਵੀ ਕਰਦਾ ਹੈ, ਮਾਰਦਾ ਵੀ ਆਪ ਹੈ, ਮੌਤ ਵੀ ਉਹਦੇ ਹੱਥਾਂ ਦੇ ਅੰਦਰ ਹੈ, ਖਤਮ ਵੀ ਉਹੀ ਕਰ ਦਿੰਦਾ ਹੈ। ਤਿੰਨੇ ਚੀਜ਼ਾਂ ਉਹਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ, ਇਸ ਲਈ ਇਹ ਤਿੰਨ ਦੇਵਤੇ ਸ਼ਬਦ ਕਹੇ ਗਏ। ਅਸਲ ਵਿੱਚ ਇੱਕ ਕੇਂਦਰ ਬਿੰਦੂ ਬਣਾਇਆ ਗਿਆ ਸਮਝਾਉਣ ਵਾਸਤੇ, ਜਾਂ ਉਹਨਾਂ ਦੀ ਇੱਕ ਹੋਂਦ ਵੀ ਹੋ ਸਕਦੀ ਹੈ, ਪਰ ਅਸਲ ਵਿੱਚ ਇਹ ਬ੍ਰਹਿਮੰਡ ਨੂੰ ਚਲਾਉਣ ਵਾਲੀਆਂ ਤਿੰਨ ਤਾਕਤਾਂ ਨੇ, ਤਿੰਨ ਤਰ੍ਹਾਂ ਦੇ ਤੱਤਾਂ ਦੁਆਰਾ ਇਹ ਚਲਾ ਰਹੇ ਨੇ। ਭਗਤ ਕਬੀਰ ਜੀ ਨੇ ਸਪਸ਼ਟ ਕੀਤਾ, ਕਹਿੰਦੇ ਪਾਤੀ ਤੋਰੈ ਮਾਲਣੀ, ਇਹਨਾਂ ਦੀ ਪੂਜਾ ਕਰਨ ਵਾਲਿਆਂ ਨੂੰ ਕਿਹਾ, ਇਹ ਮਾਲਣ ਪੱਤੀਆਂ ਤੋੜ ਰਹੀ ਹੈ, ਫੁੱਲ ਤੋੜ ਰਹੀ ਹੈ, ਪਾਤੀ ਤੋਰੈ ਮਾਲਣੀ, ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਕਿ ਪਾਤੀ ਪਾਤੀ ਜੀਓ, ਹਰ ਇੱਕ ਪੱਤੀ ਦੇ ਵਿੱਚ ਜੀਵ ਹੈ, ਆਪ ਹੈ ਅਕਾਲ ਪੁਰਖ ਵਾਹਿਗੁਰੂ। ਜਿਸ ਪਾਹਨ ਕੋ ਪਾਤੀ ਤੋਰੈ, ਜਿਸ ਪੱਥਰ ਨੂੰ ਖੁਸ਼ ਕਰਨ ਲਈ ਇਹ ਪੱਤੀਆਂ ਤੋੜ ਰਹੀ ਹੈ, ਫੁੱਲ ਤੋੜ ਰਹੀ ਹੈ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਉਹ ਜਿਹੜੀ ਮੂਰਤੀ ਹੈ ਉਹ ਤਾਂ ਨਿਰਜਿੰਦ ਹੈ, ਉਹਦੇ ਵਿੱਚ ਜਾਨ ਨਹੀਂ ਹੈ, ਭੁੱਲੀ ਮਾਲਣੀ ਹੈ, ਇਹ ਮਾਲਣੀ ਭੁੱਲੀ ਹੋਈ ਹੈ, ਗਲਤ ਰਾਹ ਤੇ ਜਾ ਰਹੀ ਹੈ, ਭੁੱਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ, ਜਿਹੜਾ ਸਤਿਗੁਰੂ ਹੈ ਨਾ ਸ਼ਬਦ ਰੂਪ, ਉਹ ਇਹਨਾਂ ਪੱਤੀਆਂ ਦੇ ਵਿੱਚ ਜਾਗਦਾ ਸੀ ਪਿਆ, ਜਿਉਂਦਾ ਸੀ ਪਿਆ। ਅੱਗੇ ਬਚਨ ਕੀਤੇ ਕਹਿੰਦੇ ਵੇਖੋ, ਬ੍ਰਹਮ ਪਾਤੀ ਬਿਸ਼ਨਡਾਰੀ ਫੂਲ ਸ਼ੰਕਰ ਦਿਓ, ਆ ਜਿੰਨੀਆਂ ਪੱਤੀਆਂ ਨੇ ਰੁੱਖ ਦੀਆਂ, ਇਹਨਾਂ ਵਿੱਚ ਬ੍ਰਹਮਾ ਬੈਠਾ ਹੋਇਆ, ਪਰਮਾਤਮਾ ਦਾ ਇੱਕ ਰੂਪ ਹੈ, ਉਹ ਪਰਮਾਤਮਾ ਨਹੀਂ, ਖਿਆਲ ਰੱਖਣਾ। ਇਹ ਬੜੇ ਬੜੇ ਸੀਰੀਅਸ ਵਿਸ਼ੇ ਨੇ ਗੁਰਮਤ ਦੇ ਅੰਦਰ। ਗੁਰਮਤ ਇੱਕ ਪਾਸੇ ਇਹ ਕਹੇਗੀ ਕਿ ਸਾਰਿਆਂ ਦੇ ਵਿੱਚ ਉਹੀ ਹੈ, ਪਰ ਉਹ ਹੈ ਇਕੱਲਾ ਇੱਕੋ ਹੀ, ਵੱਖਰੇ ਵੱਖਰੇ ਰੱਬਾਂ ਦਾ ਨਾਮ ਨਹੀਂ ਦਿੱਤਾ ਗੁਰਬਾਣੀ ਵਿੱਚ, ਸਾਰਿਆਂ ਦੇ ਵਿੱਚ ਹੈ, ਉਹ ਇੱਕ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਦੀ, ਜਦੋਂ ਸਾਰਿਆਂ ਵਿੱਚੋਂ ਫਿਰ ਤੇ ਲੱਕੜ ਵਿੱਚੋਂ ਵੀ ਵੇਖ ਸਕਦਾ ਹੈ, ਕੱਪੜੇ ਵਿੱਚੋਂ ਵੀ ਦੇਖ ਸਕਦਾ ਹੈ, ਜਿਹੜੀਆਂ ਚੀਜ਼ਾਂ ਵਿੱਚ ਜਿੰਦ ਨਹੀਂ ਵੀ। ਤਾਂ ਅਸਲ ਵਿੱਚ ਉਹ ਜਿਹੜਾ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ, ਉਹ ਤਾਂ ਲੱਕੜਾਂ ਵਿੱਚੋਂ ਸਾਰੀਆਂ ਚੀਜ਼ਾਂ, ਕੰਧਾਂ ਵਿੱਚੋਂ ਵੀ ਦੇਖ ਸਕਦਾ ਹੈ ਉਹਨੂੰ। ਔਰ ਅੱਜ ਕੱਲ੍ਹ ਵਿਗਿਆਨ ਨੇ ਇੱਕ ਖੋਜ ਕੀਤੀ ਹੈ, ਉਹ ਕਹਿੰਦੇ ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਤਰੀਕੇ ਨਾਲ ਦੇਖਦੇ ਹਾਂ, ਕਿਰਨਾਂ ਨਾਲ ਦੇਖਦੇ ਹਾਂ ਤੇ ਹੈਰਾਨ ਹੋ ਗਏ ਵੀ ਆਹ ਜਿਹੜੀਆਂ ਨਿਰਜਿੰਦ ਚੀਜ਼ਾਂ ਨੇ, ਕੰਧਾਂ ਨੇ, ਸੁੱਕੀਆਂ ਹੋਈਆਂ ਲੱਕੜਾਂ ਨੇ, ਇਹਨਾਂ ਦੇ ਵਿੱਚੋਂ ਵੀ ਇੱਕ ਚਾਨਣ ਨਿਕਲ ਰਿਹਾ ਹੈ, ਇੱਕ ਚਾਨਣ ਉਹਨਾਂ ਵਿੱਚੋਂ ਬਾਹਰ ਆ ਰਿਹਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਇਹਨਾਂ ਵਿੱਚ ਜਿੰਦ ਹੈ, ਬ੍ਰਹਮ ਪਾਤੀ, ਪਤੀਆਂ ਵਿੱਚ ਬ੍ਰਹਮਾ ਹੈ, ਵਿਸ਼ਨ ਡਾਰੀ, ਡਾਰੀ ਦਾ ਉੱਥੇ ਡਾਲੀਆਂ, ਟਹਿਣੀਆਂ, ਟਹਿਣੀਆਂ ਵਿੱਚ ਵਿਸ਼ਨੂੰ ਸੀ, ਫੂਲ ਸ਼ੰਕਰ ਦੇਵ ਤੇ ਫੁੱਲਾਂ ਦੇ ਵਿੱਚ ਸ਼ੰਕਰ ਦੇਵਤਾ ਭੋਲੇਨਾਥ ਹੈ, ਸ਼ਿਵ ਜੀ ਉੱਥੇ ਬੈਠਾ ਹੋਇਆ। ਇਹ ਇੱਕ ਉਹਨਾਂ ਤਰੀਕਾ ਕਿਹਾ, ਇਹ ਨਹੀਂ ਕਿਹਾ ਵੀ ਉਹਦੇ ਵਿੱਚ ਜ਼ਰੂਰ ਬੈਠਾ, ਜਾਂ ਸਿਰਫ ਉਹਨਾਂ ਦਾ ਤਰੀਕਾ ਹੈ ਸਮਝਾਉਣ ਦਾ। ਇਹਨਾਂ ਤਿੰਨਾਂ ਵਿੱਚ ਤੇ ਉਹ ਦੇਵਤੇ ਸਨ ਤਿੰਨ, ਤੇ ਤੀਨ ਦੇਵ ਪ੍ਰਤੱਖ ਤੋਰੈ, ਹੇ ਫੁੱਲ ਤੋੜਨ ਵਾਲਿਆ ਤੂੰ ਤੇ ਤਿੰਨੇ ਦੇਵਤੇ ਆਪ ਹੀ ਤੋੜ ਦਿੱਤੇ ਪਹਿਲਾਂ, ਕਰੈ ਕਿਸ ਕੀ ਸੇਵ, ਹੁਣ ਕਿਹਦੀ ਸੇਵਾ ਕਰਨ ਜਾ ਰਹੇ, ਦੇਵਤੇ ਤਾਂ ਭੰਨ ਦਿੱਤੇ। ਇਸ ਕਰਕੇ ਸਤਿਗੁਰੂ ਨੇ ਬਚਨ ਕਿਹਾ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਇੱਕ ਪੈਦਾ ਕਰਦਾ ਹੈ, ਇੱਕ ਪਾਲਦਾ ਹੈ, ਇੱਕ ਇਹਨੂੰ ਇਹਦਾ ਨਾਸ਼ ਕਰ ਦਿੰਦਾ, ਖਤਮ ਕਰ ਦਿੰਦਾ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਭਾਵੇਂ ਇਹ ਦੇਵਤੇ ਹੈਣ, ਕੰਮ ਕਰਦੇ ਨੇ, ਪਰ ਉਹਦੇ ਹੁਕਮ ਦੇ ਅੰਦਰ ਨੇ ਸਾਰੇ, ਉਹਦੇ ਤੋਂ ਬਾਹਰ ਨਹੀਂ ਜਾ ਸਕਦੇ। ਜਿਵ ਤਿਸ ਭਾਵੈ, ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਇਹਨਾਂ ਨੂੰ ਮੋੜ ਦਿੰਦਾ ਉਹ, ਤਿਵੈ ਚਲਾਵੈ ਉਸ ਤਰ੍ਹਾਂ ਚਲਾ ਸਕਦਾ। ਇੱਕ ਡਰਾਈਵਰ ਬੈਠਾ ਹੈ, ਜ਼ਰੂਰੀ ਥੋੜ੍ਹੀ ਵੀ ਉਹ ਗੱਡੀ ਇੱਕੋ ਲਾਈਨ 'ਤੇ ਉਹਦੀ ਮਰਜ਼ੀ ਬਦਲ ਸਕਦਾ ਹੈ। ਇਸ ਕਰਕੇ ਗੁਰਮਤ ਇਹਨਾਂ ਹੱਥਾਂ ਦੀਆਂ ਰੇਖਾਂ 'ਤੇ ਬਹੁਤਾ ਵਿਸ਼ਵਾਸ ਨਹੀਂ ਕਰਦੀ ਵੀ ਇਹ ਰੇਖਾ ਇੱਥੇ ਲਿਖੀਆਂ ਗਈਆਂ, ਕਿਸਮਤ ਇੱਥੇ ਬਣ ਗਈ। ਨਹੀਂ, ਜਿਹਨੇ ਇਹ ਰੇਖਾ ਲਿਖੀਆਂ ਨੇ ਉਹ ਇਹਨਾਂ ਰੇਖਾਂ ਦੇ ਰਾਹ ਵੀ ਬਦਲ ਸਕਦਾ ਹੈ, ਕਦੀ ਵੀ ਬਦਲ ਸਕਦਾ, ਰਾਹ ਵਿੱਚ ਵੀ ਇਹਨਾਂ ਨੂੰ ਠੀਕ ਵੀ ਕਰ ਸਕਦਾ, ਇਹਨਾਂ ਨੂੰ ਗਲਤ ਵੀ ਕਰ ਸਕਦਾ ਹੈ, ਬਣਾਈਆਂ ਉਸਨੇ ਹਨ। ਇਸ ਕਰਕੇ ਗੁਰਮਤ ਜੋਤਿਸ਼ ਇੱਕ ਵਿਦਿਆ ਹੈ, ਠੀਕ ਹੈ, ਕੁਝ ਲੇਖਾ ਜੋਖਾ ਹੈ ਉਹਦੇ ਵਿੱਚ, ਪਰ ਕੀ ਪਤਾ ਉਹਨੇ ਪਹਿਲਾਂ ਲਿਖ ਕੇ ਘੱਲਿਆ, ਅੱਜ ਉਹਦੀ ਮਰਜ਼ੀ ਆ ਜਾਏ ਫਿਰ ਬਦਲਦਾ। ਇਸ ਲਈ ਗੁਰਸਿੱਖ ਬਹੁਤਾ ਕਿਸਮਤ ਦਾ ਵਿਸ਼ਵਾਸੀ ਨਹੀਂ, ਜਿਵੇਂ ਆਮ ਬੰਦਾ ਇਹਦੇ ਉੱਤੇ ਡਿਪੈਂਡ ਕਰਦਾ ਨਾ, ਮੇਰੀ ਕਿਸਮਤ ਵਿੱਚ ਬਹੁਤ ਗਲਤ ਲਿਖਿਆ ਗਿਆ, ਫਿਰ ਗੁਰੂ ਕੋਲ ਆਉਣ ਦੀ ਕੀ ਲੋੜ ਹੈ, ਜੇ ਕਿਸਮਤ ਨੂੰ ਹੀ ਮੰਨਣਾ ਹੈ ਸਾਰਾ ਕੁਝ ਮਿਲਦਾ ਉਹੀ ਹੈ ਜੋ ਕਿਸਮਤ ਵਿੱਚ ਹੈ, ਪਰ ਕਿਸਮਤ ਗੁਰੂ ਬਣਾ ਸਕਦਾ ਹੈ, ਬਦਲ ਸਕਦਾ ਉਹਦੀਆਂ ਰੇਖਾਵਾਂ, ਸਭ ਕੁਝ ਬਦਲ ਸਕਦਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਜਿਵ ਤਿਸ ਭਾਵੈ ਤਿਵੈਂ ਚਲਾਵੈ, ਉਹ ਚਲਾਉਂਦਾ ਇਹਨਾਂ ਨੂੰ, ਚਲਾ ਸਕਦਾ, ਇਹਨਾਂ ਦੇ ਰਾਹ ਬਦਲ ਸਕਦਾ, ਇਹਨਾਂ ਦੇ ਤਰੀਕੇ ਤਬਦੀਲ ਕਰ ਸਕਦਾ। ਜਿਵ ਹੋਵੇ ਫੁਰਮਾਨ, ਜਿਹੜਾ ਹੁਕਮ ਕੱਢਦਾ ਹੁਣੇ ਕੱਢ ਸਕਦਾ, ਬਦਲ ਸਕਦਾ। ਇਸ ਲਈ ਕੋਈ ਵੀ ਭਵਿੱਖਬਾਣੀ, ਭਾਵੇਂ ਕਿੰਨੀਆਂ ਕੀਤੀਆਂ ਗਈਆਂ ਤੁਹਾਡੇ ਸਾਹਮਣੇ, ਕਈ ਭਵਿੱਖਬਾਣੀਆਂ ਸਨ, ਕਿਹੜੀ ਠੀਕ ਨਿਕਲੀ ਹੈ, ਇੰਨੀ ਤਰੀਕ ਤੱਕ ਕੈਲੰਡਰ ਹੈ ਜੀ, ਇੱਥੇ ਦੁਨੀਆਂ ਸਮਾਪਤ ਹੋ ਜਾਣੀ, ਲੰਘ ਗਈ ਤਰੀਕ, ਕਿੱਧਰ ਗਈ ਉਹ ਸਭਿਅਤਾ। ਹੁਣ ਇੱਥੇ ਸਵਾਲ ਖੜਾ ਹੁੰਦਾ ਵੀ ਉਹ ਠੀਕ ਸੀ ਕਿ ਨਹੀਂ, ਹੋ ਸਕਦਾ ਉਹ ਠੀਕ ਹੋਵੇ ਕਿ ਇਹ ਕੈਲੰਡਰ ਉਸ ਵੇਲੇ ਉਸ ਵਿਅਕਤੀ ਨੇ ਬਣਾਇਆ ਸੀ ਵੀ ਦੁਨੀਆਂ ਇੱਥੋਂ ਤੱਕ ਚੱਲੇਗੀ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹਨੇ ਦੁਨੀਆਂ ਬਣਾਈ ਉਹ ਦੁਨੀਆਂ ਦੀ ਅੱਗੇ ਤਰੀਕ ਵਧਾ ਵੀ ਸਕਦਾ, ਜੇ ਉਹਦੀ ਮਰਜ਼ੀ ਆ ਗਈ ਤੇ ਪਹਿਲਾਂ ਵੀ ਖਤਮ ਕਰ ਸਕਦਾ, ਕਿਸੇ ਤੋਂ ਪੁੱਛਦਾ ਨਹੀਂ। ਪੁੱਛ ਨਾ ਸਾਜੇ, ਪੁੱਛ ਨਾ ਟਾਹੇ, ਪੁੱਛ ਨਾ ਲੇਵੈ ਦੇ, ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਇਸ ਕਰਕੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਸੁਪਰੀਮ ਗਿਆਨ ਹੈ, ਸਭ ਤੋਂ ਵੱਡਾ ਹੈ। ਗਿਆਨ ਦੂਜੇ ਵੀ ਹਨ ਪਰ ਉਹਨਾਂ ਦੀ ਹੱਦ ਹੈ ਛੋਟੇ, ਉਹਨਾਂ ਨੂੰ ਝੁਠਲਾਇਆ ਜਾ ਸਕਦਾ, ਉਹਨਾਂ ਨੂੰ ਇੱਕ ਦਿਨ ਵਿਗਿਆਨ ਗਲਤ ਸਿੱਧ ਕਰ ਦੇਗਾ। ਬੜੇ ਬੜੇ ਗ੍ਰੰਥ ਨੇ ਦੁਨੀਆਂ ਦੇ ਵਿੱਚ ਪੁਰਾਣੇ, ਅੱਧੇ ਅੱਧੇ ਝੂਠੇ ਕਰ ਦਿੱਤੇ ਨੇ ਵਿਗਿਆਨ ਨੇ, ਅੱਧੇ ਪੰਨੇ ਬਚੇ ਨੇ ਉਹਨਾਂ ਕੋਲ, ਸਿਰਫ ਅੱਧੇ ਰਹਿ ਗਏ। ਹੁਣ ਉਹਨਾਂ ਨੂੰ ਕਹਿੰਦੇ ਨੇ ਜੀ ਬੰਦ ਹੀ ਰਹਿਣ ਦਿਓ, ਤੇ ਵਿਗਿਆਨ ਨੇ ਝੂਠੇ ਕਰ, ਦੂਸਰੇ ਪੜ੍ਹ ਲਵੋ ਤੇ ਅਗਲੇ 100 ਸਾਲ ਵਿੱਚ ਦੂਸਰੇ ਵੀ ਝੂਠੇ ਕਰ ਦੇਣਗੇ। ਤਾਂ ਸਤਿਗੁਰੂ ਨੇ ਜਿਵ ਹੋਵੇ ਫੁਰਮਾਨ, ਜਿਵੇਂ ਉਹਦਾ ਹੁਕਮ ਉਵੇਂ ਕਰ ਰਿਹਾ ਹੈ, ਉਹ ਵੇਖੇ ਉਹਨਾਂ ਨਦਰ ਨਾ ਆਵੇ, ਉਹ ਆਪ ਉਹਨਾਂ ਨੂੰ ਵੇਖ ਰਿਹਾ ਤਿੰਨਾਂ ਨੂੰ, ਪਰ ਉਹ ਤਿੰਨ ਜਦੋਂ ਵਾਪਸ ਉਹਨੂੰ ਵੇਖਦੇ ਨੇ ਉਹਨਾਂ ਨੂੰ ਉਹ ਨਹੀਂ ਦਿਸਦਾ, ਉਹ ਵੇਖੇ ਉਹ ਵੇਖਦਾ ਹੈ, ਉਹਨਾਂ ਨਜ਼ਰ ਨਾ ਆਵੇ ਉਹਨਾਂ ਤਿੰਨਾਂ ਨੂੰ ਨਹੀਂ ਦਿਸਦਾ। ਉਹ ਬਹੁਤਾ ਇਹੋ ਵਿਡਾਣ, ਇਹ ਬੜੀ ਹੈਰਾਨੀ ਦੀ ਗੱਲ ਹੈ। ਇਸ ਕਰਕੇ ਜੋਗੀਆਂ ਨੂੰ ਕਹਿੰਦੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਹੀ ਮਹਾਨ ਹੈ, ਇੱਕ ਵੱਡਾ, ਉਸ ਇੱਕ ਨਾਲ ਜੁੜਨਾ ਚਾਹੀਦਾ, ਸਾਰੀ ਅਨੇਕਤਾ ਨੂੰ ਚਲਾਉਣ ਵਾਲਾ ਇੱਕੋ ਹੈ। ਆਓ ਗੁਰੂ ਚਰਨਾਂ ਦੇ ਵਿੱਚੋਂ ਦਾਤ ਮੰਗੀਏ, ਫਿਰ ਸਮਾਪਤੀ ਕਰਾਂਗੇ। ਨਾਮ ਮਿਲੇ ਤਾਂ ਜੀਵਾਂ ਨਾਨਕ, ਨਾਮ ਮਿਲੇ ਨਾਮ ਮਿਲੇ ਤਾਂ ਜੀਵਾਂ ਨਾਨਕ, ਨਾਮ ਮਿਲੇ ਨਾਮ ਮਿਲੇ ਤਾਂ। ਨਾਮ ਮਿਲੇ ਤਾਂ ਜੀਵਾਂ ਨਾਨਕ, ਨਾਮ ਮਿਲੇ ਨਾਮ ਮਿਲੇ ਤਾਂ ਜੀਵਾਂ ਨਾਨਕ, ਨਾਮ ਮਿਲੇ ਨਾਮ ਮਿਲੇ ਤਾਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਨਾਨਕ ਨਾਮ ਮਿਲੇ ਨਾਮ ਮਿਲੇ ਤਾਂ ਜੀਵਾਂ ਨਾਨਕ, ਨਾਮ ਮਿਲੇ।